ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਆਨੀਲੇ ਕੁੰਭ ਭਰਾਈਲੇ ਉਦਕ, ਠਾਕਰ ਕਉ ਇਸਨਾਨ ਕਰੋ। 42 ਲੱਖ ਜੀ ਜਲ ਮਹਿ ਹੋਤੇ, ਬੀਠਲ ਪਹਿਲਾ ਕਾਏ ਤਰੋ। ਜਤਰ ਜਾਓ ਤਤ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦ ਕੇਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਦੀਨ ਦੁਨੀਆਂ ਦੇ ਪਾਤਸ਼ਾਹ, ਗੁਰਤਾ ਗੱਦੀ ਤੇ ਬਿਰਾਜਮਾਨ 10 ਗੁਰੂਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਦੇ ਵਚਨ 485 ਅੰਗ ਉਪਰ ਭਗਤ ਨਾਮਦੇਵ ਜੀ ਦੀ ਬਾਣੀ ਆਸਾ ਰਾਗ ਵਿਚ ਹੈ। ਸਰਵ ਵਿਆਪਕ, ਹਰ ਇਕ ਜਗ੍ਹਾ ਤੇ, ਹਰ ਇਕ ਥਾਂ ਤੇ ਵਿਆਪਕ ਵੇਖ ਕੇ ਪਰਮੇਸ਼ਰ ਨੂੰ ਨਮਸਕਾਰ ਕਰ ਰਹੇ ਨੇ। ਕੋਈ ਵੀ ਥਾਂ ਐਸਾ ਨਹੀਂ ਬਚਦਾ ਜਿਹਦੇ ਵਿਚ ਭਗਤ ਨਾਮਦੇਵ ਜੀ ਅਕਾਲ ਪੁਰਖ ਦੇ ਦਰਸ਼ਨ ਦੀਦਾਰ ਨਹੀਂ ਕਰਦੇ। ਕਿਹੜੇ ਬਚਨ ਆਪ ਜੀ ਉਚਾਰਦੇ ਹਨ, ਸਰਵਣ ਕਰੀਏ ਜੀ।
ਆਸਾ ਆਨੀਲੇ ਕੁੰਭ ਭਰਾਈਲੇ ਉਦਕ, ਠਾਕਰ ਕਉ ਇਸਨਾਨ ਕਰੋ।
ਭਗਤ ਜੀ ਨੇ ਇਕ ਬਚਨ ਕੀਤਾ, ਕਹਿਣ ਲੱਗੇ ਮੈਂ ਸੋਚਿਆ ਸਾਰੇ ਲੋਕ ਆਪਣੇ ਠਾਕਰ ਦਾ ਮੂਰਤੀ ਦਾ ਇਸ਼ਨਾਨ ਕਰਾਉਂਦੇ ਨੇ, ਮੈਂ ਵੀ ਕਿਉਂ ਨਾ ਇਹ ਕਰਕੇ ਵੇਖਾਂ, ਇਹ ਕੰਮ ਮੈਂ ਵੀ ਕਰ ਲਵਾਂ। ਕਹਿੰਦੇ ਇਹਦੇ ਵਾਸਤੇ ਆਨੀਲੇ ਕੁੰਭ, ਆਨੀਲੇ ਇਹ ਉਧਰ ਦੀ ਮਰਾਠੀ ਮਹਾਰਾਸ਼ਟਰ ਦੀ ਭਾਸ਼ਾ ਹੈ। ਆਨੀਲੇ ਲਿਆਂਦਾ, ਕੀ ਲਿਆਂਦਾ, ਕੁੰਭ ਘੜਾ ਲੈ ਕੇ ਆਂਦਾ। ਭਰਾਈ ਦੇ ਉਦਕ, ਭਰਾਈ ਦੇ ਮੈਂ ਜਦੋਂ ਕਹਿੰਦੇ ਨੀਵਾਂ ਹੋ ਕੇ ਘੜਾ ਲੈ ਕੇ ਉਦਕ ਮੈਨੇ ਪਾਣੀ ਪਾਣੀ ਭਰਨ ਲੱਗਾ ਤੇ ਪਾਣੀ ਦੇ ਵਿਚ ਫਿਰ ਰਹੀਆਂ ਮੱਛੀਆਂ, ਦੂਸਰੇ ਹੋਰ ਜਾਨਵਰ, ਉਹਨਾਂ ਵੱਲ ਧਿਆਨ ਨਾਲ ਵੇਖਿਆ ਔਰ ਠਾਕੁਰ ਨੂੰ ਇਸ਼ਨਾਨ ਕਰਨ ਵਾਸਤੇ, ਇਸ਼ਨਾਨ ਕਰਾਉਣ ਵਾਸਤੇ, ਪਾਣੀ ਭਰਨ ਵਾਸਤੇ ਝੁਕਿਆ ਹਾਂ।
42 ਲੱਖ ਜੀ ਜਲ ਮਹਿ ਹੋਤੇ, ਬੀਠਲ ਪਹਿਲਾ ਕਾਏ ਕਰੋ।
ਕਹਿਣ ਲੱਗੇ ਸੋਚਿਆ ਪਾਣੀ ਲੈ ਕੇ ਆਵਾਂ, ਪਰ ਜਦੋਂ ਇਹ ਵੇਖਿਆ ਵੀ 84 ਲੱਖ ਜੂਨਾਂ ਦੇ ਵਿਚੋਂ 42 ਲੱਖ ਜੂਨਾਂ ਜਿਹੜੀਆਂ ਨੇ ਉਹ ਤੇ ਪਾਣੀ ਵਿਚ ਵਸਦੀਆਂ ਨੇ। 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ, ਪਹਿਲਾ ਦਾ ਮਤਲਬ ਵਸਿਆ ਹੋਇਆ, ਉਹਨਾਂ ਸਾਰਿਆਂ ਦੇ ਵਿਚ ਉਹਦੇ ਦਰਸ਼ਨ ਹੋ ਰਹੇ ਨੇ। ਯਾਦ ਰੱਖਣਾ ਇਹ ਦਰਸ਼ਨ ਨਾਮਦੇਵ ਜੀ ਨੂੰ ਹੋ ਰਹੇ ਨੇ, ਸਾਨੂੰ ਨਹੀਂ ਹੋ ਰਹੇ। ਸਾਨੂੰ ਅਜੇ ਇਹਦੇ ਵਾਸਤੇ ਪ੍ਰੋਗਰੈਸ ਕਰਨੀ ਪਏਗੀ, ਵਿਕਾਸ ਕਰਨਾ ਪਏਗਾ, ਸਿਮਰਨ ਕਰਨਾ ਪਏਗਾ, ਉਸ ਅਵਸਥਾ ਦੇ ਵਿਚੋਂ ਲੰਘਣਾ ਪਏਗਾ ਜਿੱਥੋਂ ਨਾਮਦੇਵ ਜੀ ਲੰਘੇ ਨੇ। ਕਹਿਣ ਲੱਗੇ ਜਦੋਂ ਮੈਂ ਸਾਰਿਆਂ ਦੇ ਵਿਚ ਪਰਮੇਸ਼ਰ ਨੂੰ 42 ਲੱਖ ਜੀਵਾਂ ਦੇ ਵਿਚ ਵੇਖਿਆ, ਫਿਰ ਮੈਂ ਕਿਹਾ ਹੇ ਪਰਮੇਸ਼ਰ, ਇਥੋਂ ਪਾਣੀ ਲਿਜਾ ਕੇ ਬਾਹਰ ਮੈਂ ਤੇਰਾ ਕਿਹੜਾ ਇਸ਼ਨਾਨ ਕਰਾਵਾਂਗਾ, ਤੂੰ ਤੇ ਇਥੇ ਆਪ ਹੀ ਇਨ੍ਹਾਂ ਦੇ ਰੂਪ ਵਿਚ ਇਸ਼ਨਾਨ ਕਰੀ ਜਾਣਾ, ਇਨ੍ਹਾਂ ਦੇ ਵਿਚੋਂ ਮੱਛੀਆਂ ਦੇ ਵਿਚੋਂ ਹੀ ਉਹਦਾ ਨੂਰ ਤੇ ਜਲਵਾ ਦਰਸ਼ਨ ਕੀਤੇ। ਭਗਤ ਜੀ ਨੇ
ਜਤਰ ਜਾਓ ਤਤ ਬੀਠਲ ਪਹਿਲਾ,
ਜਿੱਧਰ ਜਾਂਦਾ ਹਾਂ ਜਤਰ, ਜਿੱਥੇ ਵੀ ਜਾਂਦਾ ਹਾਂ ਤਤ ਬੀਠਲ ਪਹਿਲਾ, ਉਥੇ ਹੀ ਬੀਠਲ ਅਕਾਲ ਪੁਰਖ ਵਾਹਿਗੁਰੂ ਵਸਿਆ ਹੋਇਆ ਹਰ ਇਕ ਜਗ੍ਹਾ ਦੇ ਅੰਦਰ।
ਮਹਾ ਆਨੰਦ ਕਰੇ ਸਦ ਕੇਲਾ,
ਵੱਡਾ ਆਨੰਦ ਕਰ ਰਿਹਾ ਹੈ, ਵੱਡਾ ਵੱਡੇ ਚੋਜ ਕਰ ਰਿਹਾ ਹੈ ਅਕਾਲ ਪੁਰਖ ਸਭਨਾ ਥਾਵਾਂ ਤੇ।
ਰਹਾਉ ਆਨੀਲੇ ਫੂਲ ਪਰੋਈਲੇ ਮਾਲਾ, ਠਾਕੁਰ ਕੀ ਹਉ ਪੂਜ ਕਰੋ।
ਫਿਰ ਸੋਚਿਆ ਵੀ ਕਈ ਲੋਕ ਮਾਲਾ ਫੁੱਲ ਖਰੀਦ ਕੇ ਠਾਕੁਰ ਮੂਰਤੀ ਦੇ ਗਲਾਂ ਵਿਚ ਪਾਉਂਦੇ ਨੇ, ਇਹ ਕਰਕੇ ਵੇਖੀ ਆਨੀਲੇ ਫੁੱਲ ਲੈ ਆਵਾਂ, परोई ले माला माला बना लवा ठाकुर की हो पूज करो उस ठाकुर दी पूजा करके वेखा
पहले बास लई है पवर है बीठल पहला काय करो
पर कहंदे जदों मैं फुल्लां वल झाती मारी फुल्लां दे उते पवरा आके बैठ के बड़े आनंद नाल उदे विचों सुबास सुगंधी लै रिया सी पहले बास लई है पवर है तू उस पवरे दे विच वस के पहला ही फुल्लां दे विचों वासना लै रिया है बीठल पहला इना फुल्लां विच भी तू वसिया होया उस पवरे विच भी तू वसिया होया काए करो हुण इथों फुल त्रोड़ के तोड़ के तेरे वास्ते होर किसे थां ते क्यों लैके जावां
नीले दूध रिदाई ले कीरन ठाकुर कहो नैवेद करो
फिर सोचिया लोग ठाकुर दे अगे खीरा कड़ा कई कुछ नैवेद समग्री लिया के चढ़ाउंदे ने कहन लगे मैं सोचिया भी आनीले दूध दुध लियावा रिदाई ले खीरन ओदी खीर लेन लवा ठाकुर को नैवेद करो नैवेद मैंने बढ़िया प्रकार दे भोजन तैयार करा
पहले दूध बिटारो बछरा बीठल पहला काए करो
पर कहंदे जदों मैं थले गां दे थले जाके बछा छड़िया ते बछा बड़े प्यार नाल उस अपनी मां दा दुध चुंग रिया सी ओ जात विच शरीर विच वेखण नू बछा लगदा सी पर बीठल हे वैगुरु ओदे राही भी दुध तू पहले ही पी रहा सा होर तेनू दुध की पिउणा पहले दुध बिटारे ओ बछरा बच्चे दे रूप विच दुध तू पहले ही पी लिया बीठल पहला उस बच्चे विच तेरा निवास है काए करो हुण कादे वास्ते खीर लैके जावा
ई पै बीठल ऊ पै बीठल बीठल बिन संसार नहीं
इस थां ते सात संगत जी ई भै बीठल उचारण है पब्बा जे अगे आवे फिर बोलना भाई उथे पब्बा बोलना जे पब्बा पिछे आ जाए फिर ई भै बोलना फिर थोड़ा जा हा हा दे के बोलना इस करके ई भै बीठल ऊ भै बीठल फिर पढ़ना करो जी
ई बै बीठल ऊ बै बीठल बीठल बिन संसार नहीं
इस करके बीठल तो बिना ई बै इथे भी ते उथे अगे भी अकाल पुरख दा निवास है ओदे तो बिना संसार विच एक कोई थां नहीं है
थान थनंतर नामा प्रणवै पूर रहयो तू सर्व मही
हुण नामदेव जी किदे अगे नमस्कार करदे ने ए ध्यान रखना ए थोड़ा जा नुक्ता नोट कर लो के नामदेव जी ना वच्छे नू रब कह रहे ने ना मच्छियां नू रब कह रहे ने ना भवरे नू रब कह रहे ने ओ कह रहे ने थान थनंतर थान दा अर्थ हुंदा है मान लो शरीर थान दा मतलब मच्छी भवरा ते वच्छा ए थान है ओ कहंदे थान थनंतर थनंतर दा थनंतर दा अर्थ है थां दे अंदर शरीर दे विच तू बैठा होया ओदे विच तेरा निवास है मैं बिछड़े नू नमस्कार कर रहा मैं बाहरलियां हड्डियां मास ढांचे नू रब नहीं समझ रहा अंदरले नू मैं नमस्कार कर रहा हां ओदा साधन ओ जेड़ा है ओ जरूर शरीर है ओ शरीर दे विच क्योंकि जोत भी ते किते टिकेगी ना शरीर दे विच टिकेगी आपां सतगुरु नू गरीब नवाज जी नू प्रगट गुरां की देह कहने आ देह दे विच बैठा होया है ते उस देह नू भी फिर आपे ही सात संगत जी ओदे विच प्यार उपजना है ओदा भी असी सत्कार करना है ए नहीं कह सकते भी असी वच्छे नू ते धक्के मारांगे ते इहदे विचले रब नू असी मानने आ नमस्कार विचले नू है पर प्यार सत्कार अदब देना बाहरले हिस्से नू भी बड़ा जरूरी है इस करके कहिंदे थान थनंतर नामा प्रणमय प्रणमय दुआ दुआ चीजा नू मैं प्रणाम करना इथे लिख दिता साहब थान नू भी ते थनंतर नू भी थान दे बाहरले हिस्से नू भी नमस्कार अंदरले नू भी पूर रहो तू सर्व मही तू सारिया दे विच पूरिया होया है समाया होया है
आसा मन मेरो गज जेहबा मेरी काती
कहन लगे कपड़े दा उदाहरण दे के अपने जीवन विच परमेश्वर दा सिमरन करन दी जुगत दस रहे ने कहन लगे जिवे एक दुकानदार कपड़ा वेचन लग्या गज दी ओ जेड़ा सात संगत जी गज हुंदा स्टील दा जिहदे नाल कपड़ा मिणदे ने भी किन्ने मीटर है ਤੇ ਕਾਤੀ ਮੈਨੇ ਕੈਂਚੀ ਨਾਲ ਚੀਰ ਚੀਰ ਕੇ ਦੇ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਮੈਂ ਆਪਣੇ ਮਨ ਨੂੰ ਗਜ ਬਣਾ ਲਿਆ ਤੇ ਜ਼ਬਾਨ ਨੂੰ ਕੈਂਚੀ ਬਣਾ ਕੇ, ਇਸ ਤਰ੍ਹਾਂ ਮਨ ਮੇਰੋ ਗਜ, ਜੇਬਾ ਮੇਰੀ ਕਾਤੀ ਹੈ।
ਮਪ ਮਪ ਕਾਟੋ ਜਮ ਕੀ ਫਾਸੀ।
ਕਹਿੰਦੇ ਮਪ ਮਪ ਮਿਣ ਮਿਣ ਕੇ ਮੈਂ ਕੱਟ ਰਿਹਾ ਹਾਂ ਜਿਹੜੀ ਜਮਾਂ ਦੀ ਫਾਈ ਹੈ, ਨਾਮ ਜਪ ਕੇ ਇਸ ਰਸਨਾ ਦੇ ਨਾਲ ਤੇ ਮਨ ਉਸ ਨਾਮ ਦੇ ਵਿਚ ਧੁਨ ਵਿਚ ਜੋੜ ਕੇ ਜਮਾਂ ਦੀ ਫਾਈ ਨੂੰ ਮਾਪ ਮਾਪ ਕੇ ਕੱਟ ਰਿਹਾ ਹਾਂ।
ਕਹਾ ਕਰੋ ਜਾਤੀ ਕਹਿ ਕਰੋ ਪਾਤੀ।
ਹੁਣ ਮੇਰੀ ਜਾਤ ਤੇ ਪਾਤ ਕੀ ਕਰੇਗੀ, ਭਾਵ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਕੌਣ ਹਾਂ, ਮੈਂ ਛੀਪਾ ਹਾਂ ਕਿ ਜੁਲਾਹਾ ਹਾਂ ਕਿ ਹੋਰ ਹਾਂ। ਇਹ ਗੱਲਾਂ ਛੋਟੀਆਂ ਰਹਿ ਗਈਆਂ ਕਿਉਂਕਿ ਉੱਚੇ ਪਰਮੇਸ਼ਰ ਨਾਲ ਡੋਰੀਆਂ ਲੱਗੀਆਂ ਹਨ।
ਰਾਮ ਕੋ ਨਾਮ ਜਪੋ ਦਿਨ ਰਾਤੀ।
ਮੇਰਾ ਹੁਣ ਕੰਮ ਇੱਕੋ ਰਹਿ ਗਿਆ, ਮੈਂ ਦਿਨ ਰਾਤ ਨਾਮ ਹੀ ਜਪਣਾ ਹਾਂ। ਪਰਮੇਸ਼ਰ ਦਾ ਰਾਮ ਦਾ ਨਾਮ ਜਿਹੜਾ ਹੈ, ਦਿਨ ਰਾਤ ਰਾਮ ਕਾ ਨਾਮ, ਪਰਮੇਸ਼ਰ ਦਾ ਨਾਮ, ਵਾਹਿਗੁਰੂ ਦਾ ਨਾਮ ਜਪ ਰਿਹਾ ਹਾਂ।
ਰਹਾਉ ਰੰਗਨ ਰੰਗ ਸੀਵਨ ਸੀਵਾ।
ਵੈਸੇ ਮੈਂ ਕਦੀ ਕਦੀ ਇਸ ਤਰ੍ਹਾਂ ਵੀ ਕਰ ਲੈਣਾ, ਕਹਿੰਦੇ ਰਾਂਗਣ ਰਾਂਗੋ ਕੱਪੜੇ ਵੀ ਰੰਗਣਾ ਤੇ ਕੱਪੜੇ ਸਿਉਂਦਾ ਵੀ ਹਾਂ, ਇਹ ਕੰਮ ਵੀ ਕਰਦਾ ਨਾਲ ਨਾਲ ਕਰਦਾ ਹਾਂ।
ਰਾਮ ਨਾਮ ਬਿਨ ਘੜੀ ਨਾ ਜੀਵੋ।
ਪਰ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੈਂ ਘੜੀ ਵੀ ਨਹੀਂ ਜਿਉਂਦਾ। ਜੇ ਮੈਂ ਕੱਪੜੇ ਰੰਗਣਾ ਤੇ ਮਨ ਨੂੰ ਰੰਗ ਚਾੜਨਾ ਨਾਮ ਦੇ ਪਰਮੇਸ਼ਰ ਦਾ, ਉਹਦੇ ਨਾਮ ਦਾ ਰੰਗ ਚਾੜਨਾ, ਜੇ ਮੈਂ ਕੱਪੜੇ ਸਿਉਂਦਾ ਤੇ ਆਪਣੀ ਸੁਰਤੀ ਨੂੰ ਪਰਮੇਸ਼ਰ ਦੇ ਨਾਮ ਨਾਲ ਸ਼ਬਦ ਦੇ ਨਾਲ ਸਿਉਂ ਦਿੰਦਾ ਹਾਂ, ਇਸ ਤਰ੍ਹਾਂ ਨਾਮ ਤੋਂ ਬਿਨਾਂ ਘੜੀ ਵੀ ਨਹੀਂ ਜਿਉਂਦਾ ਜੀ।
ਭਗਤ ਕਰੋ ਹਰ ਕੇ ਗੁਣ ਗਾਵੋ।
ਭਗਤੀ ਕਰਨੀ, ਉਹਦੇ ਗੁਣ ਗਾਉਣੇ, ਇਹ ਮੇਰਾ ਇੱਕ ਕਾਰਜ ਹੈ।
ਆਠ ਪਹਿਰ ਆਪਣਾ ਖਸਮ ਧਿਆਵੋ।
ਇਹ ਕੰਮ ਮੇਰਾ ਅੱਠਾਂ ਪਹਿਰਾਂ ਦਾ ਹੋ ਗਿਆ, ਆਪਣੇ ਖਸਮ ਨੂੰ ਧਿਆਉਣਾ, ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਧਿਆਉਣਾ, ਇਹ ਅੱਠ ਪਹਿਰੀ ਮੇਰਾ ਜੀਵਨ ਹੈ।
ਸੋਨੇ ਕੀ ਸੂਈ ਰੁਪੇ ਕਾ ਧਾਗਾ।
ਸੋਨੇ ਕੀ ਸੂਈ, ਸੂਈ ਦਾ ਅਰਥ ਸ਼ਬਦ, ਸੋਨੇ ਕੀ ਸੂਈ, ਸੂਈ ਦਾ ਅਰਥ ਸ਼ਬਦ, ਰੁਪੇ ਕਾ ਧਾਗਾ ਤੇ ਚਾਂਦੀ ਦਾ ਧਾਗਾ ਬਣਾਇਆ ਹੋਇਆ, ਭਾਵ ਸੁਰਤੀ ਨੂੰ ਸ਼ਬਦ ਦੇ ਵਿਚ ਪਾ ਲਿਆ ਹੈ।
ਨਾਮੇ ਕਾ ਚਿੱਤ ਹਰ ਸੌ ਲਾਗਾ।
ਇਸ ਤਰ੍ਹਾਂ ਨਾਮੇ ਦਾ ਚਿੱਤ ਜਿਹੜਾ ਹੈ ਪਰਮੇਸ਼ਰ ਦੇ ਚਰਨਾਂ ਵਿਚ ਸੀਪ ਗਿਆ ਹੈ ਜੀ।
ਆਸਾ ਸਾਪ ਕੁੰਚ ਛੋਡਾ ਵਿਖ ਨਹੀਂ ਛਾਡਾ।
ਇਸ ਸ਼ਬਦ ਵਿਚ ਪਖੰਡ ਦਾ ਖੰਡਨ ਕਰਦੇ ਨੇ, ਜਿਹਦੇ ਵਿਚ ਜਿਸ ਬੰਦੇ ਦੀ ਬਾਹਰੋਂ ਬਾਹਰੋਂ ਬਾਹਰੀ ਤੌਰ ਤੇ ਸਿਰਫ ਉਹ ਧਰਮ ਦੇ ਕਾਰਜ ਕਰੀ ਜਾਂਦਾ, ਅੰਦਰ ਨੀਅਤ ਨਹੀਂ, ਅੰਦਰ ਭਾਵਨਾ ਨਹੀਂ, ਮਨ ਬਿਲਕੁਲ ਸੁੱਕਾ ਹੈ। ਕਹਿੰਦੇ ਨੇ ਸੱਪ ਕੁੰਜ ਛੱਡ ਜਾਂਦਾ, ਕੁੰਜ ਦਾ ਮਤਲਬ ਸਰੀਰ ਦੇ ਉਪਰਲਾ ਕਵਰ ਜਿਹੜਾ, ਉਹ ਥੋੜੇ ਚਿਰ ਬਾਅਦ ਉਹਦੀ ਸਰੀਰ ਦੀ ਚਮੜੀ ਉਪਰਲੀ ਉਖੜ ਜਾਂਦੀ ਏ ਤੇ ਉਹਨੂੰ ਸਾਧ ਸੰਗਤ ਜੀ ਉਹ ਕੰਡਿਆਂ ਆਦਿਕ ਦੇ ਵਿਚੋਂ ਲੰਘ ਕੇ ਲਾਹ ਦਿੰਦਾ। ਇਸ ਤਰ੍ਹਾਂ ਕਹਿੰਦੇ ਨੇ ਸਾਪ ਕੁੰਜ ਛੋਡਾ ਬਿਖ ਨਹੀਂ ਛੱਡਾ। ਕਹਿਣ ਲੱਗੇ ਇਸ ਤਰ੍ਹਾਂ ਕਈ ਲੋਕ ਕੇਵਲ ਬਾਹਰਲੇ ਕੱਪੜੇ ਬਦਲ ਲੈਂਦੇ ਨੇ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ।
ਉਦਕ ਮਾਹੇ ਜੈਸੇ ਬਗ ਧਿਆਨ ਮਾਡੈ।
ਜਿਵੇਂ ਬਗਲਾ ਉਦਕ ਵਿਚ ਪਾਣੀ ਵਿਚ ਇਕ ਲੱਤ ਤੇ ਖਲੋ ਕੇ ਅੱਖਾਂ ਬੰਦ ਕਰਕੇ ਮੱਛੀ ਨੂੰ ਭੁਲੇਖਾ ਪਾਉਂਦਾ ਹੈ ਕਿ ਮੈਂ ਭਗਤ ਹਾਂ ਤੇ ਮੇਰਾ ਧਿਆਨ ਜੁੜਿਆ ਹੋਇਆ, ਇਸ ਤਰ੍ਹਾਂ ਦੇ ਬੜੇ ਪਖੰਡੀ ਲੋਕ ਹਨ ਧਰਮ ਦੇ ਅੰਦਰ ਵੀ।
ਕਾਹੇ ਕਹੋ ਕੀਜੈ ਧਿਆਨ ਜਪੰਨਾ।
ਕਹਿੰਦੇ ਹਨ ਭਗਤ ਜੀ, ਕਹਿਣ ਲੱਗੇ ਹੈ ਭਾਈ ਕਾਹਦੇ ਵਾਸਤੇ ਤੂੰ ਧਿਆਨ ਕਰ ਰਿਹਾ ਤੇ ਜਾਪ ਕਰ ਰਿਹਾ, ਭਾਵ ਇਹਦਾ ਮਨੋਰਥ ਹੈ ਕੋਈ ਤੇਰੇ ਅੰਦਰ ਆਪਣੇ ਆਪ ਨੂੰ ਸ਼ੁੱਧ ਕਰਨ ਦਾ?
ਜਬ ਤੇ ਸ਼ੁੱਧ ਨਾਹੀ ਮਨ ਆਪਣਾ।
ਹੁਣ ਇਹਦੇ ਵਿਚ ਵੇਖੋ ਇਹਦੇ ਅਰਥ ਇਹ ਨਾ ਕੱਢਣਾ ਵੀ ਪਹਿਲਾਂ ਆਪਣੇ ਆਪ ਨੂੰ ਸ਼ੁੱਧ ਕਰਨਾ ਤੇ ਫਿਰ ਜਾਪ ਜਪਣਾ, ਨਹੀਂ। ਇਹਦਾ ਅਰਥ ਕੀ ਹੈ ਫਿਰ, ਜੇ ਆਪਣਾ ਮਨ ਹੀ ਸ਼ੁੱਧ ਨਹੀਂ ਫਿਰ ਧਿਆਨ ਕਿਉਂ ਕਰਨਾ, ਇਹਦਾ ਕੀ ਅਰਥ? ਇਹ ਤੇ ਸ਼ੁੱਧ ਹੈ, ਸ਼ੁੱਧ ਨਹੀਂ। ਸ਼ੁੱਧ ਦਾ ਅਰਥ ਹੁਣ ਕਹਿੰਦੇ ਸਾਫ਼ ਹੋ ਗਿਆ, ਸ਼ੁੱਧ ਦਾ ਅਰਥ ਵੀ ਸਾਫ਼ ਨਹੀਂ ਹੋਇਆ ਪਰ ਸਾਫ਼ ਹੋਣ ਦੀ ਨੀਅਤ ਇਹਦੇ ਵਿਚ ਹੈ। ਇਹ ਅਜੇ ਨਹਾਤਾ ਨਹੀਂ ਪਰ ਨਹਾਉਣਾ ਚਾਹੁੰਦਾ ਹੈ, ਇਹਨੇ ਅਜੇ ਕੁਝ ਖਾਧਾ ਨਹੀਂ ਪਰ ਖਾਣਾ ਚਾਹੁੰਦਾ ਹੈ, ਇਹ ਅਜੇ ਸੁੱਤਾ ਨਹੀਂ ਪਰ ਸੌਣਾ ਚਾਹੁੰਦਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਸ਼ੁੱਧ ਕਰਨਾ ਚਾਹੁੰਦਾ ਮਨੁੱਖ, ਫਿਰ ਤੇ ਧਿਆਨ ਕਰੋ, ਫਿਰ ਤੇ ਜਾਪ ਕਰੋ ਤੇ ਚੰਗਾ ਹੈ। ਤੇ ਜੇ ਕਹਿੰਦਾ ਵੀ ਮੈਂ ਤਾਂ ਮਿੱਟੀ ਮਲਣੀ ਮਲਣੀ ਆਪਣੇ ਉੱਤੇ ਫਿਰ ਕਹਿੰਦੇ ਜਾਪ ਦਾ ਵੀ ਕੀ ਫਾਇਦਾ ਹੈ।
ਰਹਾਉ ਸਿੰਘ ਚ ਭੋਜਨ ਜੋ ਨਰ ਜਾਣੈ।
ਜਿਨ੍ਹਾਂ ਲੋਕਾਂ ਦਾ ਭੋਜਨ ਸਿੰਘ ਚ ਜਾਨੀ ਕਿ ਕਠੋਰਤਾ ਵਾਲਾ, ਦੂਜਿਆਂ ਦੇ ਹੱਕ ਖਾਣ ਵਾਲਾ, ਜਿਹੜਾ ਨਰ ਧੱਕਾ ਕਰਦਾ ਹੈ ਦੂਜਿਆਂ ਦੇ ਨਾਲ,
ਐਸੇ ਹੀ ਠੱਗ ਦਿਓ ਬਖਾਨੈ।
ਇਸ ਤਰ੍ਹਾਂ ਹੀ ਜਿਹੜੇ ਠੱਗ ਹਨ ਲੋਕ ਬਖਾਨੈ, ਆਪਣੇ ਆਪ ਨੂੰ ਬੜਾ ਚੰਗਾ ਕਹਿੰਦੇ ਹਨ।
ਨਾਮੇ ਕੇ ਸਵਾਮੀ ਲਾਹੇ ਲੇ ਝਗੜਾ।
ਨਾਮੇ ਕੇ ਨਾਮਦੇਵ ਦੇ ਸਵਾਮੀ ਪਰਮੇਸ਼ਰ ਜੀ, ਇਸ ਝਗੜੇ ਨੂੰ ਅੰਦਰ ਸਮਝਾ ਦਿਓ, ਮੈਨੂੰ ਜੁਗਤ ਸਮਝਾ ਦਿਓ।
ਰਾਮ ਰਸਾਇਣ ਪੀਓ ਰੇ ਦਗਰਾ।
ਇਹ ਦਗੇ ਬਾਜ ਮਨੁੱਖ ਇਸ ਪਖੰਡ ਨੂੰ, ਬੇਨੀਤੀ ਨੂੰ ਛੱਡ ਕੇ ਰਾਮ ਦਾ ਰਸਾਇਣ ਸੋਹਣਾ ਰਸ ਪੀਣਾ ਕਰੋ ਜੀ।
ਆਸਾ ਪਾਰ ਬ੍ਰਹਮ ਜੇ ਚੀਨ ਸੀ, ਆਸਾ ਤੇ ਨਾ ਭਾਵ ਸੀ।
ਜਿਹੜੇ ਲੋਕ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਥੇ ਭਗਤ ਨਾਮਦੇਵ ਜੀ ਕਹਿੰਦੇ ਜਿਹੜੇ ਪਾਰ ਬ੍ਰਹਮ ਜੇ ਚੀਨ ਸੀ, ਉਹਦਾ ਚਿੰਤਨ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਨੂੰ ਹੋਰ ਸੰਸਾਰ ਦੇ ਪਦਾਰਥਾਂ ਦੀਆਂ ਆਸ਼ਾਵਾਂ ਇੱਛਾਵਾਂ ਜਿਹੜੀਆਂ ਨੇ ਉਹ ਨਹੀਂ ਭਾਉਂਦੀਆਂ, ਚੰਗੀਆਂ ਨਹੀਂ ਲੱਗਦੀਆਂ।
ਰਾਮਾ ਭਗਤ ਹੈ ਚੇਤੀ ਅਲੇ, ਅਚਿੰਤ ਮਨ ਰਾਖ ਸੀ।
ਕਹਿੰਦੇ ਨੇ ਰਾਮਾ ਭਗਤ ਚੇਤੀ ਅਲੇ, ਉਹ ਜਿਹੜੇ ਰੱਬ ਦੇ ਭਗਤ ਨੇ ਉਹ ਚੇਤੇ ਵਿਚ ਆਸਾ ਕਿਹਦੀ ਕਰਦੇ ਨੇ, ਅਚਿੰਤ ਮਨ ਰਾਖ ਸੀ। ਆਪਣੇ ਮਨ ਨੂੰ ਸੰਸਾਰ ਦੇ ਪਦਾਰਥਾਂ ਵੱਲੋਂ ਤਾਂ ਅਚਿੰਤ ਰੱਖਦੇ ਨੇ, ਪਰ ਦੂਜੇ ਪਾਸੇ ਪਰਮੇਸ਼ਰ ਦੀ ਭਗਤੀ ਚੇਤੀ ਵਾਲੇ ਚੇਤੇ ਕਰਦੇ ਹਨ।
ਕੈਸੇ ਮਨ ਤਰਹੇਗਾ ਰੇ, ਸੰਸਾਰ ਸਾਗਰ ਵਿਖੇ ਕੋ ਬਣਾ।
ਇਸ ਕਰਕੇ ਹੇ ਮੇਰੇ ਮਨਾ, ਤੂੰ ਕਿਵੇਂ ਤਰੇਗਾ, ਕਿਉਂਕਿ ਤੇਰੇ ਵਿਚ ਤੇ ਸੰਸਾਰ ਦੀਆਂ ਇਛਾਵਾਂ ਹੀ ਬਹੁਤ ਜ਼ਿਆਦਾ ਭਰਮਾਰ ਨੇ। ਇਸ ਵਿਖੇ ਦੇ ਬਣ ਨੂੰ, ਜ਼ਹਿਰ ਦੇ ਵਿਕਾਰਾਂ ਦੇ ਭਰੇ ਹੋਏ ਬਣ ਨੂੰ, ਜੰਗਲ ਨੂੰ ਕਿਵੇਂ ਤਰੇਗਾ।
ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ।
ਇਸ ਝੂਠੀ ਛੱਡ ਕੇ ਜਾਣ ਵਾਲੀ, ਖੁਸ਼ ਜਾਣ ਵਾਲੀ ਮਾਇਆ ਪਦਾਰਥਾਂ ਨੂੰ ਵੇਖ ਕੇ ਤੂੰ ਭੁੱਲ ਚੁੱਕਾ ਪਰਮੇਸ਼ਰ ਦੇ ਨਾਮ ਨੂੰ।
ਆਓ ਛੀਪੇ ਕੇ ਘਰ ਜਨਮ ਦੈਲਾ, ਗੁਰ ਉਪਦੇਸ਼ ਪਹਿਲਾ।
ਕਹਿੰਦੇ ਨੇ ਭਾਵੇਂ ਸਾਡਾ ਜਨਮ ਜਿਹੜਾ ਛੀਪੇ ਦੇ ਘਰ ਵਿਚ ਦਿੱਤਾ ਪਰਮੇਸ਼ਰ ਨੇ, ਪਰ ਗੁਰੂ ਉਪਦੇਸ਼ ਮਿਲ ਗਿਆ ਸਾਨੂੰ, ਗੁਰੂ ਦੀ ਕਿਰਪਾ, ਗੁਰੂ ਕਾ ਗਿਆਨ ਪ੍ਰਾਪਤ ਹੋਇਆ ਹੈ।
ਸੰਤ ਹੈ ਕੈ ਪ੍ਰਸਾਦ, ਨਾਮਾ ਹਰ ਭੇਟੁਲਾ।
ਸੰਤ ਜਨਾਂ ਦੀ ਕਿਰਪਾ ਦੇ ਨਾਲ, ਗੁਰਮੁਖਾਂ ਦੀ ਸੰਗਤ ਦੇ ਨਾਲ ਨਾਮੇ ਨੇ ਪਰਮੇਸ਼ਰ ਦੇ ਨਾਲ ਮਿਲਾਪ ਕਰ ਰਿਹਾ ਹੈ।
ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਸਾ ਰਾਗ ਵਿਚ ਭਗਤ ਜੀ, ਭਗਤ ਰਵਿਦਾਸ ਜੀ ਉਹ ਬਾਣੀ ਉਚਾਰਨ ਕਰਦੇ ਹਨ, ਇੱਕ ਓਅੰਕਾਰ ਧੁਨੀ ਸਰੂਪ ਜੋ ਪ੍ਰਕਾਸ਼ਕ ਸਰਵ ਵਿਆਪਕ ਹੈ, ਪੂਰੇ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਮਿਰਗ ਮੀਨ ਪਿਰੰਗ ਪਤੰਗ ਕੁੰਚਰ, ਏਕ ਦੋਖ ਬਿਨਾਸ਼।
ਭਗਤ ਜੀ ਨੇ ਸਰੀਰ ਦਾ ਸਾਡੇ ਦਾ ਢਾਂਚਾ ਜਿਹੜਾ ਹੈ ਵਿਗਿਆਨ ਦੱਸਣ ਵਾਸਤੇ ਕੁਝ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਜਿਵੇਂ ਵੇਖੋ ਇਹ ਜਾਨਵਰ ਨੇ ਸਾਰੇ, ਮਿਰਗ ਮੈਨੇ ਹਿਰਨ, ਮੀਨ ਮੈਨੇ ਮੱਛੀ, ਪਰੰਗ ਮੈਨੇ ਪ੍ਰਿੰਗ, ਤੇ ਪਤੰਗ ਸਾਧ ਸੰਗਤ ਜੀ ਪਤੰਗਾ ਹੁੰਦਾ, ਤੇ ਕੁੰਚਰ ਮੈਨੇ ਹਾਥੀ। ਇਹ ਸਾਰੇ ਇੱਕ ਇੱਕ ਰੋਗ ਨਾਲ ਪੀੜਿਤ ਨੇ। ਮਿਰਗ ਨੂੰ ਸਾਧ ਸੰਗਤ ਜੀ ਕੰਨਾਂ ਦਾ ਰੋਗ ਏ, ਸੁਣਨ ਦਾ ਰੋਗ ਹੈ। ਮੀਨ ਨੂੰ ਜੀਭਾ ਦਾ ਰੋਗ ਏ। ਇਸੇ ਤਰ੍ਹਾਂ ਜਿਹੜਾ ਪ੍ਰਿੰਗੀ ਹੈ ਉਹਨੂੰ ਆਪਣਾ ਰੋਗ ਹੈ, ਉਹ ਆਪਣੇ ਰੋਗ ਵਿਚ ਗ੍ਰਸਿਆ ਹੋਇਆ। ਪਤੰਗ ਨੂੰ, ਪਤੰਗੇ ਨੂੰ ਆਪਣਾ ਰੋਗ ਹੈ, ਤੇ ਕੁੰਚਰ ਨੂੰ, ਪਤੰਗੇ ਨੂੰ ਵੇਖਣ ਦਾ ਰੋਗ ਹੈ। ਕੁੰਚਰ ਨੂੰ, ਹਾਥੀ ਨੂੰ ਕਾਮ ਦਾ ਰੋਗ ਹੈ, ਤੇ ਇਸੇ ਤਰ੍ਹਾਂ ਭਰਿੰਗੇ ਨੂੰ ਸੁੰਘਣ ਦਾ ਰੋਗ ਹੈ। ਭਰਿੰਗੀ ਮਤਲਬ ਜਿਹੜਾ ਭਵਰਾ ਹੈ, ਉਹ ਫੁੱਲਾਂ ਤੇ ਸੁੰਘਦਾ ਰਹਿੰਦਾ। ਇਹਨਾਂ ਦੇ ਪੰਜਾਂ ਦੇ ਪੰਜ ਰੋਗ ਹਨ, ਤੇ ਕਹਿੰਦੇ ਇਹਨਾਂ ਵਿਚ ਇੱਕ ਇੱਕ ਵਿਕਾਰ ਹੈ। ਇੱਕ ਇੱਕ ਵਿਕਾਰ ਦੇ ਨਾਲ ਇਹ ਇੱਕ ਇੱਕ ਵਿਨਾਸ਼ ਆਪਣੇ ਜੀਵਨ ਨੂੰ ਵਿਨਾਸ਼ ਕਰ ਲੈਂਦੇ ਹਨ। ਵਿਨਾਸ਼ ਕਿਵੇਂ ਕਰਦੇ ਹਨ? ਜਿਹੜਾ ਮਿਰਗ ਹੈ ਇਹਨੂੰ ਸੁਣਨ ਦਾ ਰੋਗ ਹੈ। ਸ਼ਿਕਾਰੀ ਕੀ ਕਰਦਾ? ਜੰਗਲ ਦੇ ਬਾਹਰਲੇ ਪਾਸੇ ਆ ਕੇ ਇੱਕ ਖਾਸ ਤਰ੍ਹਾਂ ਦਾ ਸਾਜ ਵਜਾਉਂਦਾ ਹੈ। ਉਹ ਸਾਜ ਉਹਦੇ ਕੰਨਾਂ ਵਿਚ ਪੈਂਦਾ ਮਿਰਗ ਦੇ, ਤੇ ਉਹਨੂੰ ਭੁੱਲ ਹੀ ਜਾਂਦਾ ਵੀ ਮੈਨੂੰ ਫੜਨ ਵਾਸਤੇ ਆਇਆ। ਉਹ ਅੰਨਾ ਕਮਲਾ ਹੋ ਕੇ ਉਹ ਸਾਜ ਵੱਲ ਦੌੜਿਆ ਜਾਂਦਾ ਮੂੰਹ ਚੁੱਕ ਕੇ। ਜਿਉਂ ਦੌੜਦਾ ਜਿੱਥੇ ਸਾਜ ਵਜਾ ਰਿਹਾ ਉਹ ਜਿਹੜਾ ਸ਼ਿਕਾਰੀ ਉਹਦੇ ਕੋਲ ਜਾ ਕੇ ਖਲੋ ਜਾਂਦਾ ਬਿਲਕੁਲ। ਉਹਨੂੰ ਚੇਤੇ ਹੀ ਭੁੱਲ ਜਾਂਦਾ ਵੀ ਇਹਨੇ ਗਲ ਵਿਚ ਰੱਸੀ ਪਾ ਲੈਣੀ। ਜਦੋਂ ਖਲੋ ਜਾਂਦਾ ਦੂਜਾ ਬੰਦਾ ਕੋਲੋਂ ਆ ਕੇ, ਇੱਕ ਤੇ ਸਾਜ ਵਜਾ ਰਿਹਾ ਤੇ ਉਸ ਮਿਰਗ ਦੇ ਗਲ ਦੇ ਵਿਚ ਰੱਸੀ ਪਾ ਕੇ ਸਦਾ ਵਾਸਤੇ ਉਹਨੂੰ ਫੜ ਕੇ ਲੈ ਜਾਂਦੇ ਨੇ। ਫਿਰ ਉਹਦੇ ਵਿਚੋਂ ਉਹਨੂੰ ਮਾਰ ਕੇ ਚੀਜ਼ਾਂ ਕੱਢ ਕੇ ਵੇਚ ਦਿੰਦੇ ਨੇ। ਇਸ ਤਰ੍ਹਾਂ ਇੱਕ ਰੋਗ ਦੇ ਨਾਲ ਏਕ ਦੋਖ ਵਿਨਾਸ਼, ਇੱਕ ਰੋਗ ਨਾਲ ਵਿਨਾਸ਼ ਹੋ ਜਾਂਦਾ। ਇਸੇ ਤਰ੍ਹਾਂ ਮਨੁੱਖ ਦੇ ਵਿਚ ਪੰਜੇ ਰੋਗ ਨੇ। ਉਹ ਇਸੇ ਤਰ੍ਹਾਂ ਮ੍ਰਿਗ ਵਾਲਾ ਰੋਗ ਮਨੁੱਖ ਦੇ ਵਿੱਚ ਹੈ, ਇਹਦੇ ਕੰਨਾਂ ਦੇ ਵਿੱਚ ਇਹਦੀ ਉਸਤਤ ਕਰ ਦਿਓ, ਬਸ ਵਡਿਆਈ ਕਰੀ ਜਾਓ, ਵਡਿਆਈ ਕਰਕੇ ਤੋਂ ਜੋ ਮਰਜ਼ੀ ਕਰਾ ਲਓ, ਚਾਰ ਅੱਖਰ ਵਡਿਆਈ ਦੇ ਕਹਿ ਦਿਓ, ਬਸ ਉਹਦੇ ਪਿੱਛੇ ਲੱਗ ਜਾਏਗਾ, ਉਹ ਹੀ ਚੰਗਾ ਲੱਗੇਗਾ ਜਿਹੜਾ ਇਹਦੀ ਵਡਿਆਈ ਕਰ ਰਿਹਾ, ਤੇ ਇਹਦੇ ਵਿਰੋਧੀ ਦੀ ਨਿੰਦਿਆ ਕਰ ਲਿਓ, ਫਿਰ ਜਿੱਥੇ ਮਰਜ਼ੀ ਲੈ ਜਾਓ ਉਹਦੇ ਗਲ ਵਿੱਚ ਰੱਸੀ ਪਾ ਲਓ, ਭਾਵ ਉਸ ਮਿਰਗ ਵਾਂਗੂ। ਇਸ ਤਰ੍ਹਾਂ ਮੀਨ ਹੈ, ਮੀਨ ਮੈਨੇ ਮੱਛੀ, ਮੱਛੀ ਨੂੰ ਜੀਭ ਦਾ ਰੋਗ ਹੈ, ਖਾਣ ਦਾ ਸਵਾਦ ਹੈ, ਉਹ ਕੀ ਕਰਦੀ ਹੈ ਵੀ ਕੋਈ ਮੱਛੀਆਂ ਫੜਨ ਵਾਲਾ ਉਸ ਕੁੰਡੀ ਨੂੰ ਉੱਤੇ ਥੋੜਾ ਜਿਹਾ ਮਾਸ ਦਾ ਟੁਕੜਾ ਲਾ ਕੇ ਪਾਣੀ ਦੇ ਵਿੱਚ ਸਿੱਟ ਦਿੰਦਾ, ਤੇ ਮੱਛੀ ਆਉਂਦੀ ਹੈ ਉਸ ਕੁੰਡੀ ਦੇ ਉੱਤੇ ਲੱਗੇ ਹੋਏ ਮਾਸ ਦੇ ਟੁਕੜੇ ਨੂੰ ਜਦੋਂ ਚੱਟਦੀ ਤੇ ਬੜਾ ਸਵਾਦ ਲੱਗਦਾ, ਤੇ ਜਦੋਂ ਸਵਾਦ ਦੇ ਵਿੱਚ ਅੰਨੀ ਹੋ ਕੇ ਸੋਚਦੀ ਨੀ ਵੀ ਇਹ ਤੈਨੂੰ ਫੜਨ ਵਾਸਤੇ ਹੈ, ਉਹਨੂੰ ਚੱਕ ਮਾਰਦੀ ਤੇ ਕੁੰਡੀ ਉਹਦੇ ਮੂੰਹ ਵਿੱਚ ਫਸ ਜਾਂਦੀ ਤੇ ਮਰ ਜਾਂਦੀ, ਬਾਹਰ ਵਗਾ ਲੈਂਦਾ ਉਹਨੂੰ ਖਿੱਚ ਕੇ, ਸ਼ਿਕਾਰੀ ਮਾਰ ਦਿੰਦਾ। ਇਸੇ ਤਰ੍ਹਾਂ ਮਨੁੱਖ ਜਿਹੜਾ ਇਹਦੇ ਵਿੱਚ ਇਹ ਦੂਜਾ ਰੋਗ ਵੀ ਹੈ, ਜੀਭ ਵਾਲਾ ਹੈ, ਇਹ ਖਾਣ ਦੇ ਰੋਗ ਵਿੱਚ ਇੰਨਾ ਮਸਤ ਹੋ ਜਾਂਦਾ ਵੀ ਖਾਣਾ ਪੀਣਾ 24 ਘੰਟੇ ਖਾਈ ਹੀ ਜਾਣਾ, ਲੋੜ ਤੋਂ ਵੱਧ ਖਾ ਲੈਣਾ ਤੇ ਜੀਭ ਦੇ ਸਵਾਦ ਦੇ ਪਿੱਛੇ ਖਾਈ ਜਾਣਾ, ਇਹਨੂੰ ਵਿਨਾਸ਼ ਕਰ ਦਿੰਦਾ ਇਹਦੇ ਜੀਵਨ ਨੂੰ। ਔਰ ਇਹਦੇ ਤੀਜਾ ਨੰਬਰ ਹੈ ਸੁੰਘਣ ਦਾ ਰੋਗ, ਜਿਹੜਾ ਭਰਿੰਗੀ ਜਿਹੜਾ ਉਹ ਜਿਹੜਾ ਭਵਰਾ ਹੈ ਫੁੱਲ ਦੇ ਵਿੱਚ ਬਹਿੰਦਾ, ਜਿਉਂ ਵਾਸ਼ਨਾ ਵੀ ਸੁੰਘਦਾ ਤੇ ਫੁੱਲ ਸ਼ਾਮ ਨੂੰ ਕਮਲ ਦਾ ਇਕੱਠਾ ਹੋ ਜਾਂਦਾ ਤੇ ਉਸ ਭਰਿੰਗੀ ਨੂੰ ਵਿੱਚ ਇਕੱਠਾ ਕਰਕੇ ਦੱਬ ਕੇ ਮਾਰ ਦਿੰਦਾ, ਉਹ ਵੀ ਉਹਦੇ ਨਾਲ ਮਰ ਜਾਂਦਾ। ਇਹ ਸੁੰਘਣ ਦਾ ਰੋਗ ਵੀ ਜਿਹੜਾ ਮਨੁੱਖ ਦੇ ਵਿੱਚ ਹੈ, ਕਿਉਂਕਿ ਬਹੁਤ ਜ਼ਿਆਦਾਤਰ ਜਿਹੜੀ ਵਾਸ਼ਨਾ ਹੈ ਮਨੁੱਖ ਦੇ ਸੁੰਘਣ ਨਾਲ ਸੰਬੰਧਿਤ ਦਰਖਤ ਦੀ, ਕਾਮ ਦੀ ਵਾਸ਼ਨਾ ਜਿਹੜੀ ਹੈ। ਇਸੇ ਤਰ੍ਹਾਂ ਪਤੰਗਾ ਜਿਹੜਾ ਉਹ ਅੱਖ ਦੇ ਰੋਗ ਤੋਂ ਪੀੜਿਤ ਹੈ, ਸਾਹਮਣੇ ਦੀਵਾ ਬਲਦਾ ਹੋਵੇ ਉਹਨੂੰ ਨਹੀਂ ਪਤਾ ਵੀ ਇਹਨੇ ਮੈਨੂੰ ਸਾੜ ਦੇਣਾ, ਉਹ ਕੋਈ ਬੜੀ ਸੋਹਣੀ ਚੀਜ਼ ਵੇਖ ਕੇ ਉਹਦੇ ਉੱਤੇ ਜਾ ਕੇ ਡਿੱਗ ਪੈਂਦਾ, ਸੜ ਜਾਂਦਾ। ਇਸੇ ਤਰ੍ਹਾਂ ਮਨੁੱਖ ਅੱਖਾਂ ਦੇ ਰੋਗ ਤੋਂ ਪੀੜਿਤ ਹੈ, ਕੋਈ ਸੁੰਦਰ ਚਿਹਰਾ ਵੇਖ ਲਿਆ ਉਹਦੇ ਪਿੱਛੇ ਇੰਨਾ ਲੱਗਦਾ ਵੀ ਆਪਣਾ ਆਤਮਕ ਜੀਵਨ ਤਬਾਹ ਕਰ ਲੈਂਦਾ, ਉੱਤੇ ਜਾ ਕੇ ਛਾਲ ਮਾਰ ਦਿੰਦਾ, ਸੜ ਕੇ ਮਰ ਜਾਂਦਾ ਆਤਮਕ ਤੌਰ ਤੇ, ਜੀਵਨ ਬਰਬਾਦ ਕਰ ਲੈਂਦਾ। ਇਸੇ ਤਰ੍ਹਾਂ ਕੁੰਚਰ ਹੈ ਹਾਥੀ, ਇਹਦੇ ਵਿੱਚ ਕਾਮ ਦਾ ਰੋਗ ਹੈ। ਜਿਹੜੇ ਹਾਥੀ ਨੂੰ ਫੜਨ ਵਾਲੇ ਨੇ ਉਹ ਕੀ ਕਰਦੇ ਨੇ, ਉਹ ਸਾਧ ਸੰਗਤ ਜੀ ਇੱਕ ਟੋਇਆ ਪੱਟਦੇ ਨੇ 10 ਕੁ ਫੁੱਟ ਦਾ, ਉਹਦੇ ਉੱਤੇ 4 ਕੁ ਲੱਕੜਾਂ ਤੇ ਘਾਹ ਦੀ ਰੱਖ ਦਿੰਦੇ ਨੇ ਛੋਟਾ ਜਿਹਾ, ਤੇ ਫਿਰ ਇੱਕ ਕਾਗਜ਼ ਦੀ ਹੱਥਨੀ ਬਣਾ ਕੇ ਉਹਨੂੰ ਰੰਗ ਕਰਕੇ ਉਹਦੇ ਉੱਤੇ ਰੱਖ ਦਿੰਦੇ, ਉਸ ਟੋਏ ਦੇ ਉੱਪਰ, ਉਹਨਾਂ ਲੱਕੜਾਂ ਦੇ ਉੱਪਰ। ਹਾਥੀ ਆਉਂਦਾ ਜੰਗਲੀ ਜਿਹੜਾ, ਦੂਰੋਂ ਵੇਖਦਾ ਵੀ ਇਹ ਤੇ ਕੋਈ ਹੱਥਨੀ ਖੜੀ ਹੈ, ਤੇ ਉਹ ਹੱਥਨੀ ਵੇਖ ਕੇ ਕਾਮ ਦੇ ਵਿੱਚ ਇੰਨਾ ਫਸਦਾ ਹੈ, ਅੰਨਾ ਹੋ ਕੇ ਦੌੜ ਕੇ ਜਿਉਂ ਉੱਥੇ ਆਉਂਦਾ ਉਹ ਸਾਰਾ ਕੁਝ ਛਲ ਹੁੰਦਾ, ਧੋਖਾ ਹੁੰਦਾ ਹੈ, ਤੇ ਉੱਥੇ ਜਦੋਂ ਵੜਦਾ ਉਹ ਤੇ ਲੱਕੜਾਂ ਸਨ ਤੇ ਘਾਹ ਸੀ ਤੇ ਕਾਗਜ਼ ਦੀ ਹੱਥਨੀ ਸੀ, ਤੇ ਸਾਧ ਸੰਗਤ ਜੀ ਟੋਏ ਦੇ ਵਿੱਚ ਡਿੱਗ ਪੈਂਦਾ। ਜਦੋਂ ਵਿੱਚ ਡਿੱਗ ਪਿਆ ਹੁਣ ਨਾ ਉੱਥੇ ਹੱਥਣੀ, ਉਹ ਸਾਰਾ ਕੁਝ ਟੁੱਟ ਗਿਆ, ਘਾਹ ਦੇ ਜਿਹੜਾ ਸੀ ਵਿੱਚ ਡਿੱਗ ਪਿਆ, ਤੇ ਸ਼ਿਕਾਰੀ ਆ ਗਏ ਰੱਸੀਆਂ ਲੈ ਕੇ, ਹੁਣ ਫਸ ਗਿਆ ਵਿੱਚ, ਭਾਰਾ ਸਰੀਰ ਹੈ, ਨਿਕਲਿਆ ਨਹੀਂ ਜਾਂਦਾ। ਹੁਣ ਉਹਨਾਂ ਨੇ ਉਹਨੂੰ ਖਵਾਉਣਾ, ਕੁਝ ਵੀ ਖਵਾਉਂਦੇ ਨੇ, ਬੰਦ ਕਰ ਦਿੰਦੇ ਖਵਾਉਣਾ, ਉਹਦੇ ਵਿੱਚ ਹੀ ਤੜਫਦਾ ਰਹਿੰਦਾ ਕਈ ਦਿਨ ਭੁੱਖਾ, ਤੇ ਜਦੋਂ ਬਿਲਕੁਲ ਮਰਨ ਦੇ ਨੇੜੇ ਆ ਜਾਂਦਾ, ਕਮਜ਼ੋਰ ਹੁੰਦਾ, ਫਿਰ ਸ਼ਿਕਾਰੀ ਜਿਹੜੇ ਰੱਸੇ ਪਾ ਕੇ ਉਹਨੂੰ ਬਾਹਰ ਕੱਢ ਲੈਂਦੇ ਨੇ ਤੇ ਸਦਾ ਵਾਸਤੇ ਉਹਨੂੰ ਗੁਲਾਮ ਕਰ ਲੈਂਦੇ ਨੇ। ਇਸ ਤਰ੍ਹਾਂ ਕਾਮ ਦੇ ਵਿੱਚ ਮਨੁੱਖ ਜਿਹੜਾ ਹੈ ਐਸਾ ਭੁਲੇਖੇ ਵਿੱਚ ਪੈਂਦਾ ਹੈ ਵੀ ਦੂਰੋਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਉੱਥੇ ਜਾ ਕੇ ਫਿਰ ਉਸ ਖੱਡ ਦੇ ਵਿੱਚ ਇੰਨਾ ਡਿੱਗਦਾ ਹੈ ਵੀ ਪਲਟ ਕੇ ਫਿਰ ਉੱਥੋਂ ਨਿਕਲ ਨਹੀਂ ਸਕਦਾ, ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦਾ। ਜਿਹੜੀਆਂ ਜ਼ਿੰਦਗੀ ਦੀਆਂ ਸ਼ਕਤੀਆਂ ਸਨ, ਤਾਕਤਾਂ ਸਨ, ਉਹ ਇਹਦੀਆਂ ਦੁਸ਼ਮਣ ਬਣ ਜਾਂਦੀਆਂ ਨੇ, ਏਕ ਦੋਖ ਵਿਨਾਸ਼। ਇਸ ਤਰ੍ਹਾਂ ਇਹ 5 ਜਾਨਵਰ ਤੇ 5 ਆਦਿਕ ਜਿਹੜੇ ਕੀੜੇ ਨੇ ਇੱਕ ਇੱਕ ਰੋਗ ਤੋਂ ਸ਼ਿਕਾਰ ਨੇ। ਪਰ ਅੱਗੇ ਭਗਤ ਰਵਿਦਾਸ ਜੀ ਕਹਿੰਦੇ ਹਨ,
ਪੰਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ।
ਪਰ ਜਿਸ ਇੱਕੋ ਬੰਦੇ ਦੇ ਵਿੱਚ 5 ਰੋਗ ਹੋਣ, ਜਿਹੜੇ ਪਿੱਛੇ ਆਪਾਂ ਗਿਣੇ ਨੇ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾ ਮਹਿ, ਜਿਹਦੇ ਵਿੱਚ 5 ਬਿਮਾਰੀਆਂ ਹੋਣ ਤਾਂ ਕੀ ਕੇਤਕ ਆਸ, ਉਹਦੀ ਕੀ ਆਸ ਕੀਤੀ ਜਾ ਸਕਦੀ ਕਿ ਉਹ ਬਚ ਜਾਵੇਗਾ।
ਮਾਧੋ ਅਵਿਦਿਆ ਹਿਤ ਕੀਨ।
ਹੇ ਮਾਧੋ, ਹੇ ਅਕਾਲ ਪੁਰਖ ਸਵਾਮੀ ਜੀ, ਮੈਂ ਅਗਿਆਨ ਨੂੰ ਹਿਤ ਕੀਤਾ, ਮੋਹ ਕੀਤਾ, ਅਵਿਦਿਆ ਭਰਮ ਦੇ ਵਿੱਚ ਪੈ ਕੇ। ਅਗਿਆਨ ਯਾਨੀ ਕਿ ਅਗਿਆਨ ਦਾ ਮਤਲਬ ਕੀ ਹੈ, ਜਿਹੜੀ ਚੀਜ਼ ਆਪਣੀ ਹੈ ਉਹ ਨਹੀਂ, ਆਪਣੀ ਨਹੀਂ ਨਜ਼ਰ ਆਉਂਦੀ, ਜਿਹੜੀ ਬਗਾਨੀ ਹੈ ਉਹ ਆਪਣੀ ਲੱਗਦੀ, ਸੰਸਾਰ ਆਪਣਾ ਲੱਗਦਾ ਤੇ ਨਾਮ ਬਗਾਨਾ ਲੱਗਦਾ ਹੈ। ਵਿਵੇਕ ਦੀਪ ਮਲੀਨ, ਜਿਹਦੇ ਕਰਕੇ ਜਿਹੜਾ ਵਿਵੇਕ ਬੁੱਧ ਸੀ ਨਾ ਅੰਦਰਲਾ ਵੇਖਣ ਵਾਲਾ, ਵਿਵੇਕ ਮੈਨੇ ਹੰਸ ਬਿਰਤੀ, ਜਿਹਦੇ ਵਿਚ ਸੱਤ ਤੇ ਅਸੱਤ ਦਾ ਪਤਾ ਲੱਗ ਜਾਂਦਾ ਸੀ ਵੀ ਮੇਰੇ ਕੰਮ ਕੀ ਆਉਣਾ ਉਹਨੂੰ ਚੁਣ ਲਿਆ, ਜਿਹੜਾ ਨਹੀਂ ਕੰਮ ਆਉਣਾ ਉਹਨੂੰ ਪਾਸੇ ਕਰ ਦਿੱਤਾ। ਉਹ ਦੀਪ ਜਿਹੜਾ ਸੀ ਨਾ ਮਲੀਨ ਹੋ ਗਿਆ। ਦੀਪ ਮਲੀਨ ਦਾ ਮਤਲਬ ਇਹ ਸੀ ਇਹ ਵਿਵੇਕ ਦਾ ਦੀਵਾ ਹਰ ਇੱਕ ਵਿਚ ਜਗ ਰਿਹਾ ਹੈ। ਪਰ ਇਹ ਤੁਸੀਂ ਵੇਖਿਆ ਹੋਣਾ ਪੁਰਾਣੇ ਸਮੇਂ ਵਿਚ ਲਾਲਟੈਨਾਂ ਹੁੰਦੀਆਂ ਸਨ, ਉਹਨਾਂ ਦੇ ਉੱਤੇ ਸਾਧ ਸੰਗਤ ਜੀ ਇੱਕ ਚੜਿਆ ਹੁੰਦਾ ਸੀ ਖੋਲ, ਉਹ ਗੋਲ ਜਿਹਾ ਜਿਹੜਾ ਕੱਚ ਦਾ, ਤੇ ਉਹ ਦੀਵਾ ਜਗਣ ਕਰਕੇ ਅੰਦਰੋਂ ਕਾਲਾ ਹੋ ਜਾਂਦਾ ਸੀ, ਉਹਦੀ ਕਾਲਖ ਨੂੰ ਸਾਫ਼ ਕਰਨਾ ਪੈਂਦਾ ਸੀ ਤਾਂ ਚਾਨਣ ਬਾਹਰ ਆਉਂਦਾ ਸੀ। ਇਸ ਤਰ੍ਹਾਂ ਕਹਿੰਦੇ ਵੀ ਇਸ ਤਰ੍ਹਾਂ ਦਾ ਦੀਵਾ ਹੈ ਜਿਹਦੇ ਉੱਤੇ ਸਰੀਰ ਦਾ ਉਹ ਖੋਲ ਚੜਿਆ ਹੋਇਆ ਭਰਮ ਦਾ, ਉਹ ਕਾਲਾ ਹੋ ਗਿਆ। ਅੰਦਰ ਨਾਮ ਸਾਰਿਆਂ ਦੇ ਪਰ ਬਾਹਰ ਪ੍ਰਕਾਸ਼ ਨਹੀਂ ਆ ਰਿਹਾ। ਨਾਮ ਕੀ ਕਰਦਾ, ਉਸ ਕਾਲਖ ਨੂੰ ਲਾਹ ਦਿੰਦਾ ਹੈ ਨਾਲੋ ਨਾਲ। ਹੁਣ ਉਹ ਰੋਜ਼ ਲਾਣਾ ਪੈਂਦਾ, ਰੋਜ਼ ਸਾਫ਼ ਕਰਨੀ ਸੀ ਉਹ ਜਿਹੜੀ ਲਾਲਟਨ, ਰੋਜ਼ ਸਾਫ਼ ਕਰਨੀ ਪੈਂਦੀ ਸੀ। ਹੁਣ ਕਈ ਕਹਿੰਦੇ ਨੇ ਰੋਜ਼ ਨਿਤਨੇਮ ਦੀ ਕੀ ਲੋੜ ਹੈ, ਰੋਜ਼ ਉਹਨੂੰ ਸਾਫ਼ ਕਰਨਾ ਪੈਂਦਾ, ਉਹਦੇ ਉੱਤੇ ਕੋਈ ਨਾ ਕੋਈ ਮਿੱਟੀ ਘੱਟਾ ਲੱਗ ਜਾਂਦਾ ਹੈ। ਤਾਂ ਇਸ ਤਰ੍ਹਾਂ ਵਿਵੇਕ ਦੀਪ ਮਲੀਨ, ਉਹ ਜਿਹੜਾ ਵਿਵੇਕ ਦਾ ਦੀਪਕ ਸੀ ਉਹਦੇ ਆਲੇ ਦੁਆਲੇ ਦਾ ਖੋਲ ਜਿਹੜਾ ਭਰਮ ਦੀ ਮੈਲ ਦੇ ਨਾਲ ਮੈਲਾ ਹੋ ਗਿਆ ਹੈ ਜੀ।
ਰਹਾਉ ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ।
ਭਗਤ ਜੀ ਕਹਿੰਦੇ ਹਨ ਵੀ ਜਿਹੜੀਆਂ ਤ੍ਰਿਗਦ ਜੋਨਾਂ ਨੇ ਪਸ਼ੂ ਆਦਿਕ ਦੀਆਂ, ਇਹ ਜੂਨਾਂ ਜਿਹੜੀਆਂ ਨੇ ਅਚੇਤ ਨੇ, ਇਨ੍ਹਾਂ ਦੇ ਵਿਚ ਚੇਤਨਾ ਨਹੀਂ, ਅਚੇਤ ਜੂਨਾਂ ਨੇ। ਸੰਭਵ ਸੰਭਾਵਨਾ ਹੈ ਕਿ ਇਨ੍ਹਾਂ ਦੇ ਵਿਚ ਪੁੰਨ ਪਾਪ ਅਸੋਚ, ਇਹ ਵਿਚਾਰੇ ਹੈ ਨੀ ਗਿਆਨੀ, ਇਨ੍ਹਾਂ ਨੂੰ ਤੇ ਪਾਪ ਪੁੰਨ ਦਾ ਪਤਾ ਹੀ ਨਹੀਂ, ਇਨ੍ਹਾਂ ਕੋਲ ਵਿਵੇਕ ਬੁੱਧੀ ਹੈ ਹੀ ਨਹੀਂ। ਇਨ੍ਹਾਂ ਦੇ ਵਿਚ ਸੰਭਾਵਨਾ ਹੈ ਕਿ ਇਹ ਜੂਨਾਂ ਸਹਿਜ ਸੁਭਾਅ ਹੀ ਪਾਪ ਪੁੰਨ ਵਿਚ ਪੈ ਸਕਦੀਆਂ ਹਨ।
ਮਨੁੱਖਾ ਅਵਤਾਰ ਦੁਲੱਭ ਤੇਹੀ ਸੰਗਤ ਪੋਚ।
ਪਰ ਜਿਹੜਾ ਮਨੁੱਖਾ ਅਵਤਾਰ ਹੈ, ਮਨੁੱਖ ਦੀ ਜ਼ਿੰਦਗੀ ਹੈ, ਇਹ ਬੜੀ ਦੁਰਲੱਭ ਹੈ। ਪਰ ਇਹ ਸਾਰਾ ਕੁਝ ਜਾਣਦਾ ਹੋਇਆ ਵੀ ਇਨ੍ਹਾਂ ਪੰਜ ਵਿਕਾਰਾਂ ਦੀ ਸੰਗਤ ਵਿਚ ਡਿੱਗ ਪੈਂਦਾ। ਤੇਹੀ ਸੰਗਤ ਪੋਚ, ਉਹਦੇ ਵਿਚ ਹੀ ਪੋਚਿਆ ਜਾਂਦਾ, ਉਹਦੇ ਵਿਚ ਹੀ ਗਰਕ ਹੋ ਜਾਂਦਾ ਹੈ, ਇਹ ਇਹਦੀ ਅਗਿਆਨਤਾ ਹੈ। ਚਲੋ ਪਸ਼ੂਆਂ ਦੇ ਤਾਂ ਉਹ ਤੇ ਹੈ ਨੀ, ਪਸ਼ੂ ਨੇ ਉਹਨਾਂ ਨੂੰ ਤੇ ਉਲਾਮਾ ਵੀ ਕੋਈ ਨੀ, ਪਰ ਇਹ ਮਨੁੱਖ ਹੋ ਕੇ ਪਸ਼ੂਆਂ ਤੋਂ ਵੀ ਡਿੱਗੇ ਕਰਮ ਕਰ ਲੈਂਦਾ ਹੈ।
ਜੀ ਜੰਤ ਜਹਾ ਜਹਾ ਲਗ ਕਰਮ ਕੇ ਬਸ ਜਾਏ।
ਹੁਣ ਅੱਗੋਂ ਇੱਕ ਹੋਰ ਘਟਨਾ ਵਰਤਦੀ ਹੈ ਭਗਤ ਰਵਿਦਾਸ ਜੀ, ਕਹਿੰਦੇ ਨੇ ਜਿਹੜਾ ਜੀਵ ਜੰਤ ਇੱਕ ਕਰਮ ਨੂੰ 20 ਸਾਲ ਕਰ ਲੈਂਦਾ ਹੈ, ਅੱਗੋਂ ਫਿਰ ਉਹਦਾ ਸੁਭਾਅ ਬਣ ਜਾਂਦਾ ਹੈ। ਸੁਭਾਅ ਦੇ ਮੁਤਾਬਕ, ਉਸ ਕਰਮ ਦੇ ਮੁਤਾਬਕ ਸੁਭਾਅ ਬਣਦਾ ਹੈ, ਤੇ ਉਸ ਸੁਭਾਅ ਦੇ ਮੁਤਾਬਕ ਅੱਗੋਂ ਫਿਰ ਉਸੇ ਤਰ੍ਹਾਂ ਦਾ ਜਨਮ ਮਿਲ ਜਾਂਦਾ ਹੈ। ਜੀ ਜੰਤ ਜਹਾਂ ਜਹਾਂ ਲੱਗ ਕਰਮ ਕਹਿ ਬਸ ਕੇ ਬਸ ਜਾਏ, ਕਰਮ ਦੇ ਬਸ ਅਗਲਾ ਸੁਭਾਅ ਬਣਦਾ ਤੇ ਫਿਰ ਉਸ ਤਰ੍ਹਾਂ ਦਾ ਹੀ ਸਰੀਰ ਮਿਲ ਜਾਂਦਾ ਉਸ ਨੂੰ।
ਕਾਲ ਫਾਸ ਅਵਧ ਲਾਗੇ ਕੱਛ ਨਾ ਚੱਲੇ ਉਪਾਏ।
ਕਾਲ ਦੀ ਫਾਂਸੀ ਜਿਹੜੀ ਅਵਧ ਹੈ, ਭਾਵ ਉਹਨੂੰ ਕੋਈ ਨਹੀਂ ਰੋਕ ਸਕਦਾ, ਲਾਗੇ ਕੱਛ ਨਾ ਚੱਲੇ ਉਪਾਏ, ਉਹਦੇ ਵਿਚ ਫਸ ਜਾਂਦਾ ਹੈ, ਕੋਈ ਉਪਾਅ ਵੀ ਨਹੀਂ ਚੱਲਦਾ, ਆਪਣੇ ਯਤਨਾਂ ਨਾਲ ਨਿਕਲ ਨਹੀਂ ਸਕਦਾ।
ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ।
ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੈਂ ਇਹ ਸਾਰੀਆਂ ਚੀਜ਼ਾਂ ਵੇਖ ਕੇ ਰਵਿਦਾਸ ਦਾਸ ਉਦਾਸ ਹੋ ਗਿਆ, ਵੀ ਕਿਵੇਂ ਪਾਰ ਉਤਾਰਾ ਹੋਵੇਗਾ। ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ, ਉਦਾਸ ਹੋਣ ਤੋਂ ਬਾਅਦ ਮੈਂ ਭਰਮ ਨੂੰ ਛੱਡ ਦਿੱਤਾ, ਗਿਆਨ ਨੂੰ ਛੱਡ ਦਿੱਤਾ, ਵਿਵੇਕ ਦਾ ਦੀਵਾ ਸਾਫ਼ ਹੋ ਗਿਆ। ਔਰ ਤਪਾਂ ਦੇ ਸਿਰ ਤਪ ਜਿਹੜਾ ਗੁਰੂ ਕਾ ਗਿਆਨ ਹੈ, ਗੁਰੂ ਕੀ ਬਾਣੀ ਹੈ, ਮੰਨ ਲਿਆ ਪਰਮੇਸ਼ਰ ਦਾ ਨਾਮ ਹੈ।
ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਧਾਨ।
ਹੇ ਭਗਤ ਜਨਾਂ ਦੇ ਡਰ ਨੂੰ ਦੂਰ ਕਰਨ ਵਾਲੇ, ਪਰਮੇਸ਼ਰ ਹਰਨ ਵਾਲੇ ਪਰਮਾਨੰਦ ਅਕਾਲ ਪੁਰਖ ਸਵਾਮੀ ਜੀ, ਉਹ ਦਇਆ ਕਰੋ, ਵੱਡਾ ਨਿਦਾਨ ਨਾਮ ਦਾ ਖਜ਼ਾਨਾ ਬਖਸ਼ ਦਿਓ।
ਆਸਾ ਸੰਤ ਤੁਜੀ ਤਨ ਸੰਗਤ ਪ੍ਰਾਣ।
ਇਸ ਸ਼ਬਦ ਵਿਚ ਸਾਧੂਆਂ ਦੀ ਮਹਿਮਾ ਦੱਸਦੇ ਨੇ ਸੰਤ ਜਨਾਂ ਦੀ, ਕਹਿੰਦੇ ਨੇ ਹੇ ਪ੍ਰਭੂ, ਜਿਹੜੇ ਸੰਤ ਜਨ ਹਨ ਉਹ ਤੇਰਾ ਹੀ ਸਰੀਰ ਹਨ, ਉਨ੍ਹਾਂ ਦਾ ਸਰੀਰ ਤੇਰਾ ਹੀ ਸਰੀਰ ਹੈ। ਸੰਤ ਤੁਜੀ ਤਨ ਸੰਗਤ ਪ੍ਰਾਣ, ਉਨ੍ਹਾਂ ਦੇ ਵਿਚ ਜਿਹੜੇ ਪ੍ਰਾਣ ਨੇ ਉਹ ਤੇਰੇ ਹੀ ਪ੍ਰਾਣ ਨੇ, ਤੇਰੀ ਹੀ ਜਿੰਦ ਹੈ ਉਨ੍ਹਾਂ ਦੇ ਅੰਦਰ।
ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ।
ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਗਿਆਨ ਬਖਸ਼ਿਆ ਹੈ, ਉਹ ਜਾਣ ਲੈਂਦੇ ਨੇ ਕਿ ਸੰਤ ਦੇਵਤਿਆਂ ਦੇ ਦੇਵਤੇ ਹਨ, ਸਾਧੂ ਪੁਰਖ ਜਿਹੜੇ ਹਨ ਉਹ ਬੜੇ ਹੀ ਪ੍ਰਕਾਸ਼ਿਕ ਹਨ ਨਾਮ ਦੇ ਨਾਲ।
ਸੰਤ ਚੀ ਸੰਗਤ ਸੰਤ ਕਥਾ ਰਸ,
ਸੰਤ ਗੁਰਮੁਖ ਦੀ ਸੰਗਤ ਤੇ ਗੁਰਮੁਖ ਦੀ ਕਥਾ ਦਾ ਰਸ ਆਦਿਕ ਇਹ ਬਖਸ਼ ਦਿਓ ਦਾਸ ਨੂੰ।
ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ,
ਮੇਰੇ ਅੰਦਰ ਸੰਤ ਜਨਾਂ ਦੀ ਵਡਿਆਈ ਤੇ ਪ੍ਰੇਮ ਬਖਸ਼ਿਸ਼ ਕਰ ਦਿਓ ਜਿਹੜੇ ਤੇਰੇ ਚਰਨਾਂ ਨਾਲ ਜੁੜੇ ਹੋਏ ਨੇ ਇਹ ਦੇਵਤਾਂ ਦੇ ਦੇਵਤੇ ਪਰਮੇਸ਼ਰ ਜੀ।
ਰਹਾਉ ਸੰਤ ਆਚਰਣ ਸੰਤ ਚੋ ਮਾਰਗ ਸੰਤ ਚੋ ਓਲਗ ਓਲਗਣੀ,
ਮੇਰੇ ਤੇ ਕਿਰਪਾ ਕਰੋ। ਭਗਤ ਰਵਿਦਾਸ ਜੀ ਕਹਿੰਦੇ ਨੇ ਸੰਤ ਦੇ ਆਚਰਣ ਤੇ ਤੁਰਾਂ, ਜਿਹੜਾ ਸੰਤਾਂ ਦਾ ਆਚਰਣ ਹੈ ਨਾ, ਉਹਨਾਂ ਦਾ ਕਰੈਕਟਰ ਹੈ, ਜੀਵਨ ਹੈ, ਉਵੇਂ ਦਾ ਜੀਵਨ ਮੈਨੂੰ ਬਖਸ਼ ਦਿਓ। ਸੰਤ ਚੋ ਮਾਰਗ ਗੁਰਮੁਖਾਂ ਦੇ ਮਾਰਗ ਤੇ ਮੈਨੂੰ ਚੱਲਣ ਦੀ ਮਤ ਬੁੱਧੀ ਬਖਸ਼ ਦਿਓ। ਸੰਤ ਚ ਓਲਗ ਓਲਗਣੀ, ਓਲਗ ਦਾ ਮਤਲਬ ਹੁੰਦਾ ਸੇਵਾ। ਮੈਂ ਸੰਤ ਜਨਾਂ ਦੇ ਸੇਵਕਾਂ ਦੀ ਸੇਵਾ ਕਰਾਂ, ਉਹਨਾਂ ਦੀ ਸੇਵਾ ਕਰਾਂ ਜੀ।
ਔਰ ਇੱਕ ਮੰਗੋ ਭਗਤ ਚਿੰਤਾ ਮਨ,
ਇੱਕ ਹੋਰ ਦਾਤ ਤੇਰੇ ਚਰਨਾਂ ਵਿਚੋਂ ਮੰਗਨੇ ਆਪ ਜੀ, ਬਖਸ਼ਿਸ਼ ਕਰਕੇ ਚਿੰਤਾ ਮਨ ਭਗਤੀ ਦੀ ਦਾਤ ਬਖਸ਼ਿਸ਼ ਕਰ ਦਿਓ, ਨਾਮ ਦੀ ਬੰਦਗੀ ਦੀ ਦਾਤ ਬਖਸ਼ੋ ਜੀ।
ਜਣੀ ਲਖਾਵੋ ਅਸੰਤ ਪਾਪੀ ਸਨ,
ਔਰ ਜਿਹੜੇ ਜਿਹੜੇ ਪਾਪੀ ਲੋਕ ਨੇ ਉਹਨਾਂ ਦੇ ਦਰਸ਼ਨ ਨਾ ਕਰਵਾਓ, ਉਹ ਨਾ ਵਿਖਾਓ ਮੈਨੂੰ, ਉਹਨਾਂ ਦੀ ਸੰਗਤ ਨਾ ਬਖਸ਼ੋ ਜੀ।
ਰਵਿਦਾਸ ਭਣੈ ਜੋ ਜਾਣੈ ਸੋ ਜਾਣ,
ਰਵਿਦਾਸ ਜੀ ਕਹਿੰਦੇ ਨੇ ਜੋ ਪਰਮੇਸ਼ਰ ਜਾਣਦਾ ਉਹੀ ਤੇਰੇ ਸੰਤ ਓਨਾ ਹੀ ਜਾਣਦੇ ਹਨ।
ਸੰਤ ਅਨੰਤ ਹੈ ਅੰਤਰ ਨਾਹੀ,
ਸੰਤ ਤੇ ਅਨੰਤ ਹੈ, ਜਿਹੜੇ ਅਨੰਤ ਪਰਮੇਸ਼ਰ ਹੈ ਦੋਵਾਂ ਦੇ ਵਿਚ ਕੋਈ ਫਰਕ ਨਹੀਂ ਹੈ।
ਆਸਾ ਤੁਮ ਚੰਦਨ ਹਮ ਇਰੰਡ ਬਾਪਰੇ ਸੰਗ ਤੁਮਾਰੇ ਵਾਸਾ,
ਇਹ ਉਦਾਹਰਨ ਦਿੱਤੀ ਹੈ ਆਸਾ ਰਾਗ ਦੇ ਵਿਚ। ਚੰਦਨ ਇੱਕ ਮਹਿਕ ਵਾਲਾ ਬੂਟਾ ਹੁੰਦਾ, ਉਹਦੇ ਵਿਚ ਸੁਗੰਧੀ ਬੜੀ ਸੁਵਾਸ ਆਉਂਦੀ ਹੈ। ਇਰੰਡ ਜਿਹੜਾ ਸਾਧ ਸੰਗਤ ਜੀ ਉਹ ਸੁੱਕਾ ਹੁੰਦਾ ਬਿਲਕੁਲ, ਉਹਦੇ ਵਿਚੋਂ ਕੋਈ ਸੁਗੰਧੀ ਨਹੀਂ ਆਉਂਦੀ, ਪਰ ਜੇ ਚੰਦਨ ਨੂੰ ਇਰੰਡ ਦੇ ਨਾਲ ਬੀਜ ਦਿਓ ਤੇ ਇਰੰਡ ਦਾ ਰੁੱਖ ਜਿਹੜਾ ਉਹਦੇ ਉਹ ਵੀ ਉਹਦੇ ਬਰਾਬਰ ਹੀ ਵਿਕ ਜਾਂਦਾ, ਕਿਉਂਕਿ ਉਹਦੇ ਵਿਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ। ਇਸ ਤਰ੍ਹਾਂ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਆਪ ਜੀ ਚੰਦਨ ਵਰਗੇ ਹੋ, ਤੁਹਾਡੇ ਚਰਨਾਂ ਦੇ ਨਾਲ ਜੁੜ ਕੇ ਤੁਹਾਡੇ ਨਾਮ ਨਾਲ ਜੁੜ ਕੇ ਅਸੀਂ ਵਿਚਾਰੇ ਵੀ ਤੁਹਾਡੇ ਨਾਲ ਨਿਵਾਸ ਕੀਤਾ ਹੈ।
ਨੀਚ ਰੁੱਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ,
ਨੀਵੇਂ ਰੁੱਖ ਤੋਂ ਉੱਚੇ ਬਣ ਗਏ ਹਾਂ, ਭਾਵ ਤੁਸੀਂ ਉੱਚਾ ਕਰ ਲਿਆ, ਤੁਹਾਡੀ ਸੰਗਤ ਕਰਕੇ ਸਾਡੇ ਅੰਦਰ ਵੀ ਗੰਧ ਸੁਵਾਸ ਜਿਹੜੀ ਸੁਗੰਧ ਆ ਗਈ, ਨਿਵਾਸ ਕਰ ਲਿਆ ਉਸਨੇ ਤੇਰੇ ਨਾਮ ਦੀ ਸੁਗੰਧੀ ਨੇ।
ਮਾਧੋ ਸਤ ਸੰਗਤ ਸਰਨ ਤੁਮਾਰੀ,
ਇਸ ਕਰਕੇ ਹੇ ਮਾਧੋ ਪਰਮੇਸ਼ਰ ਜੀ ਤੁਹਾਡੀ ਸਤ ਸੰਗਤ ਦੀ ਸ਼ਰਨ ਵਿਚ ਦਾਸ ਆਏ ਹਨ।
ਔਗਣ ਤੁਮ ਉਪਕਾਰੀ,
ਅਸੀਂ ਅਵਗਣਾਂ ਦੇ ਭਰੇ ਹੋਏ ਹਾਂ ਪਰ ਤੁਸੀਂ ਸਾਡੇ ਅਵਗਣਾਂ ਵੱਲ ਨਹੀਂ ਦੇਖਦੇ, ਫਿਰ ਵੀ ਪਰ ਉਪਕਾਰ ਕਰਨ ਵਾਲੇ ਹੋ, ਦਿਆਲੂ ਹੋ ਜੀ।
ਰਹਾਉ ਤੁਮ ਮਖਤੂਲ ਸਪੇਦ ਸਪੀਅਲ ਹਮ ਵਪਰੇ ਜਸ ਕੀਰਾ,
ਤੁਸੀਂ ਇੱਕ ਮਖਤੂਲ ਬੜੇ ਹੀ ਸੂਖਸ਼ਮ ਸਫੇਦ ਤੇ ਪੀਲੇ ਰੰਗ ਦੇ ਰੇਸ਼ਮ ਦੇ ਕੱਪੜੇ ਹੋ, ਤੇ ਅਸੀਂ ਤੁਹਾਡੇ ਵਿਚ ਰਹਿਣ ਵਾਲੇ ਉਹ ਜਿਹੜਾ ਕੀੜਾ ਹੁੰਦਾ ਹੈ ਰੇਸ਼ਮ ਦਾ ਕੀੜਾ, ਉਹਦੇ ਵਿਚ ਅਸੀਂ ਕੀੜੇ ਵਾਂਗ ਉਹਦੇ ਵਿਚ ਰਹਿੰਦੇ ਹਾਂ, ਭਾਵ ਤੇਰਾ ਤੇ ਸਾਡਾ ਇੰਨਾ ਪਿਆਰ ਹੈ, ਇੰਨੀ ਆਪਸ ਵਿਚ ਸਾਂਝ ਹੈ ਕਿ ਅਸੀਂ ਕੀੜੇ ਵਰਗੇ ਹਾਂ, ਭਾਵ ਤੁਸੀਂ ਸਾਡੀ ਰਾਖੀ ਕਰਦੇ, ਅਸੀਂ ਤੁਹਾਡੇ ਵਿਚ ਲੁਕ ਕੇ ਰਹਿੰਦੇ ਹਾਂ।
ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ,
ਸਤ ਸੰਗਤ ਦੇ ਵਿਚ ਇਸ ਤਰ੍ਹਾਂ ਮਿਲ ਕੇ ਰਹਿਣਾ ਚਾਹੀਦਾ, ਭਾਵ ਉਹਦੇ ਵਿਚ ਰੌਲਾ ਨਹੀਂ ਪਾਉਣਾ ਚਾਹੀਦਾ, ਤਰਕ ਵਿਤਰਕ ਨਹੀਂ ਕਰਨਾ ਚਾਹੀਦਾ। ਜੈਸੇ ਮਧਪ ਮਾਖੀਓ ਦੇ ਵਿਚ ਮੱਖੀਆਂ ਜਿਹੜੀਆਂ ਨੇ ਚੁੱਪ ਕਰਕੇ ਆਨੰਦ ਲੈ ਰਹੀਆਂ ਹਨ।
ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ,
ਸਾਡੀ ਜਾਤ ਲੋਕ ਕਹਿੰਦੇ ਸੀ ਬੜੀ ਓਛੀ ਤੇ ਪਾਤ ਵੀ ਓਛੀ ਹੈ, ਸਾਡਾ ਜਨਮ ਵੀ ਕਹਿੰਦੇ ਸੀ ਓਛਾ ਛੀਪੇ ਦਾ ਆਦਿਕ ਦਾ ਹੈ।
ਰਾਜਾ ਰਾਮ ਕੀ ਸੇਵ ਨਾ ਕੀਨੀ ਕਹਿ ਰਵਿਦਾਸ ਚਮਾਰਾ,
ਓਛਾ ਪਾਤੀ ਜਾਤੀ ਓਛਾ ਪਾਤੀ ਓਛਾ, ਚਮਾਰਾਂ ਦੇ ਘਰ ਵਿਚ ਜਨਮ ਲਿਆ ਇਸ ਕਰਕੇ ਕਹਿ ਰਹੇ ਸਨ, ਔਰ ਕਹਿੰਦੇ ਰਾਜਾ ਰਾਮ ਕੀ ਸੇਵਨਾ ਕਿੰਨੀ, ਅਸੀਂ ਰਾਜੇ ਦੀ ਪਰਮੇਸ਼ਰ ਰਾਮ ਦੀ ਸੇਵਾ ਨਹੀਂ ਕੀਤੀ। ਰਵਿਦਾਸ ਜੀ ਕਹਿੰਦੇ ਹਨ ਚਮਾਰ ਜਾਤ ਦੇ ਹੋਣ ਕਰਕੇ ਆਪਣਾ ਪ੍ਰਗਟ ਕਰ ਦਿੰਦੇ ਸਨ, ਪਰਵਾਹ ਨਹੀਂ ਕਰਦੇ, ਹੁਣ ਤਾਂ ਕਹੀਏ ਕਿਸੇ ਨੂੰ ਤਾਂ ਉਹ ਕਈ ਗੁੱਸਾ ਵੀ ਕਰ ਲੈਂਦੇ, ਪਰ ਉਹਨਾਂ ਨੇ ਇਹ ਜਾਤ ਆਪਣੀ ਮੰਨੀ, ਕਿਉਂਕਿ ਜਾਤ ਦਾ ਮਤਲਬ ਕੋਈ ਇਹ ਨਹੀਂ ਹੁੰਦਾ ਕਿ ਉਹ ਮਨੁੱਖ ਉੱਚਾ ਨੀਵਾਂ ਹੈ, ਉਹਦੇ ਕਰਮ ਤੋਂ ਉਹਦਾ ਨਾਮ ਪੈਂਦਾ, ਜਿਵੇਂ ਦਾ ਉਹ ਕੰਮ ਕਰਦਾ, ਜਿਵੇਂ ਲੋਹੇ ਦਾ ਕੰਮ ਕਰਦਾ ਲੁਹਾਰ ਪੈ ਜਾਂਦਾ, ਇਸ ਤਰ੍ਹਾਂ ਚਮੜੇ ਦਾ ਕੰਮ ਕਰਦੇ ਸੀ ਤਾਂ ਚਮਾਰ ਸ਼ਬਦ ਪਿਆ, ਤਾਂ ਉਹਨਾਂ ਨੇ ਫਿਰ ਵੀ ਕਿਹਾ ਵੀ ਨਾਮ ਦੇ ਨਾਲ ਅਸੀਂ ਉੱਤਮ ਉੱਚੀ ਪਦਵੀ ਤੇ ਪਹੁੰਚੇ ਹਾਂ।
ਆਸਾ ਕਹਾਂ ਭਇਓ ਜਾਓ ਤਨ ਭਇਓ ਛਿਨ ਛਿਨ,
ਇਹ ਪ੍ਰੇਮ ਦਾ ਸ਼ਬਦ ਹੈ। ਕਹਿੰਦੇ ਜੇ ਤੈਨੂੰ ਪ੍ਰੇਮ ਕਰਦਿਆਂ ਜੇ ਸਾਡਾ ਇਹ ਸਰੀਰ ਜਿਹੜਾ ਨਾ ਇੱਕ ਛਿਨ ਛਿਨ ਵੀ ਹੋ ਜਾਏ, ਛੋਟਾ ਛੋਟਾ ਵੀ ਹੋ ਜਾਏ ਹੈ ਪਰਮੇਸ਼ਰ, ਤੇ ਤਾਂ ਵੀ ਤੇਰੇ ਨਾਲ ਪਿਆਰ ਨਹੀਂ ਤੋੜਾਂਗੇ। ਭਗਤ ਰਵਿਦਾਸ ਜੀ ਕਹਿੰਦੇ ਨੇ ਕਹਾਂ ਭਇਓ, ਕੀ ਹੋ ਗਿਆ ਜੇ ਤੈਨੂੰ ਪ੍ਰੇਮ ਕਰਦਿਆਂ ਕਰਦਿਆਂ ਸਰੀਰ ਛਿਥਾ ਪੈ ਗਿਆ, ਭਾਵ ਕਮਜ਼ੋਰ ਪੈ ਗਿਆ ਹੈ।
ਪ੍ਰੇਮ ਜਾਏ ਤਾਂ ਡਰ ਪੈ ਤੇਰੋ ਜਾਨ,
ਸਰੀਰ ਦੇ ਜਾਣ ਤੋਂ ਰਵਿਦਾਸ ਕਹਿੰਦੇ ਅਸੀਂ ਨਹੀਂ ਡਰਦੇ, ਪਰ ਤੇਰੇ ਪ੍ਰੇਮ ਦੇ ਜਾਣ ਤੋਂ ਡਰਨੇ, ਤੇਰਾ ਪ੍ਰੇਮ ਨਾ ਕਿਤੇ ਘੱਟ ਜਾਵੇ।
ਤੁਝੈ ਚਰਨ ਅਰਵਿੰਦ ਭਵਨ ਮਨ,
ਤੁਹਾਡੇ ਜਿਹੜੇ ਚਰਨ ਨੇ ਉਹ ਅਰਵਿੰਦ ਭਵਨ ਮਨ, ਮੈਂ ਘਰ ਬਣਾ ਲਿਆ ਉਹਨੂੰ, ਜਿਵੇਂ ਕਮਲ ਦੇ ਫੁੱਲ ਨੂੰ ਘਰ ਬਣਾ ਲਿਆ। ਤੁਹਾਡੇ ਕਮਲ ਵਰਗੇ ਜਿਹੜੇ ਚਰਨ ਹਨ, ਨਾਮ ਰੂਪ ਹਨ, ਉਹਨਾਂ ਨੂੰ ਆਪਣੀ ਸੁਰਤੀ ਦਾ ਘਰ ਬਣਾਇਆ ਹੈ।
ਪਾਨ ਕਰਤ ਪਾਇਓ ਪਾਇਓ ਰਾਮਈਆ ਧਨ,
ਅਤੇ ਤੁਹਾਡੇ ਚਰਨਾਂ ਦੇ ਵਿੱਚੋਂ ਪਾਨ ਕਰਤ ਪੀ ਪੀ ਕੇ ਤੁਹਾਡੇ ਨਾਮ ਦੇ ਜਿਹੜੇ ਰਸ ਨੂੰ ਰਮਈਆ ਧਨ ਨੂੰ ਪ੍ਰਾਪਤ ਕਰ ਲਿਆ ਹੈ।
ਰਹਾਓ ਸੰਪਤ ਬਿਪਤ ਪਟਲ ਮਾਇਆ ਧਨ,
ਜਿਹੜੀ ਸੰਸਾਰ ਦੀ ਸੰਪਤੀ ਮਾਇਆ ਹੈ ਤੇ ਬਿਪਤ ਹੈ, ਇਹ ਦੋਵੇਂ ਚੀਜ਼ਾਂ ਖੁਸ਼ੀ ਤੇ ਗਮੀ ਹਨ ਜਿਹੜੀਆਂ ਸੰਸਾਰ ਦੀਆਂ, ਇਹ ਦੋਵੇਂ ਚੀਜ਼ਾਂ ਹੀ ਪਟਲ ਮਾਇਆ ਧਨ, ਇਹ ਮਾਇਆ ਦੇ ਪਰਦੇ ਹਨ ਤੇ ਮਨੁੱਖ ਨੂੰ ਪਰਮੇਸ਼ਰ ਤੋਂ ਦੂਰ ਰੱਖਦੇ ਹਨ।
ਨਾਮ ਹੈ ਮਗਨ ਹੋਤ ਨਾ ਤੇਰੋ ਜਾਨ,
ਇਹ ਇਸੇ ਕਰਕੇ ਹੀ ਮੈਂ ਇਹਨਾਂ ਦੋਵਾਂ ਦੇ ਵਿੱਚ ਮਗਨ ਨਹੀਂ ਹੁੰਦਾ, ਨਾ ਖੁਸ਼ੀ ਵਿੱਚ ਨਾ ਗਮੀ ਦੇ ਵਿੱਚ, ਨਾ ਸੰਪਤੀ ਵਿੱਚ ਤੇ ਨਾ ਗਰੀਬੀ ਵਿੱਚ, ਨਾ ਅਮੀਰੀ ਦੇ ਵਿੱਚ।
ਪ੍ਰੇਮ ਕੀ ਜੇਵਰੀ ਵਾਧਿਓ ਤੇਰੋ ਜਾਨ,
ਤੇਰਾ ਜਨ ਜਿਹੜਾ ਹਰਬਦਾਸ ਹੈ ਉਹ ਤੇ ਪ੍ਰੇਮ ਦੀ ਜੇਵਰੀ ਵਿੱਚ ਆਪ ਵੀ ਬੱਝਾ ਹੋਇਆ ਤੇ ਤੈਨੂੰ ਆਪਣੇ ਪ੍ਰੇਮ ਦੀ ਜੇਵਰੀ ਵਿੱਚ ਬੰਨ ਲਿਆ ਹੈ ਪਰਮੇਸ਼ਰ ਜੀ।
ਕਹਿ ਰਵਿਦਾਸ ਛੂਟੇ ਬੋ ਕਵਨ ਗੁਣ,
ਕਿਹੜੇ ਗੁਣਾ ਕਰਕੇ ਕਿਹੜੇ ਯਤਨ ਨਾਲ ਛੁੱਟ ਸਕਣੇ, ਭਾਵ ਨਹੀਂ ਛੁੱਟ ਸਕਦੇ, ਨਾ ਮੈਂ ਛੁੱਟ ਸਕਣਾ ਤੇਰੇ ਪ੍ਰੇਮ ਵਿੱਚੋਂ, ਨਾ ਪਰਮੇਸ਼ਰ ਤੂੰ ਛੁੱਟ ਸਕਦਾ ਹੈ।
ਆਸਾ ਹਰ 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 ਹਰੇ,
ਭਗਤ ਜੀ ਇੱਥੇ ਹਰ ਸ਼ਬਦ ਵਰਤਦੇ ਨੇ, ਹਰ ਮੈਨੇ ਹਰਨ ਕਰਨ ਵਾਲਾ, ਖਤਮ ਕਰ ਦੇਣ ਵਾਲਾ, ਖੋ ਲੈਣ ਵਾਲਾ, ਹੇ ਦੁਖਾਂ ਨੂੰ ਹਰਨ ਕਰਨ ਵਾਲੇ, ਹੇ ਜੀਵਨ ਨੂੰ ਹਰਾ ਭਰਾ ਕਰ ਦੇਣ ਵਾਲੇ ਹਰੀ, ਤੇਰਾ ਮੈਂ ਨਾਮ ਹਰ 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 ਇਹ ਜਪਦਾ ਹਾਂ।
ਹਰ ਸਿਮਰਤ ਜਨ ਗਏ ਨਿਸਤਰ ਤਰੇ,
ਇਸ ਤਰ੍ਹਾਂ ਤੇਰੇ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ, ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ, ਉਹ ਨਿਸਤਰ ਗਏ ਨੇ, ਨਿਸਤਾਰਾ ਹੋ ਗਿਆ ਉਹਨਾਂ ਦੀ ਜ਼ਿੰਦਗੀ ਵਿੱਚ, ਭਵਜਲ ਤੋਂ ਪਾਰ ਹੋ ਗਏ ਹਨ।
ਰਹਾਓ ਹਰ ਕੇ ਨਾਮ ਕਬੀਰ ਉਜਾਗਰ,
ਪਰਮੇਸ਼ਰ ਦੇ ਨਾਮ ਕਰਕੇ ਕਬੀਰ ਉਜਾਗਰ ਪ੍ਰਗਟ ਹੈ ਸੰਸਾਰ ਦੇ ਵਿੱਚ, ਨਾਮ ਜਪਣ ਕਰਕੇ।
ਜਨਮ ਜਨਮ ਕੇ ਕਾਟੇ ਕਾਗਰ,
ਕਈ ਜਨਮਾਂ ਦੇ ਜਿਹੜੇ ਕਾਗਜ਼ ਸਨ ਪੁਰਾਣੇ, ਉਹਨਾਂ ਦੇ ਕੱਟੇ ਗਏ ਹਨ ਪੁਰਾਣੇ ਜਨਮਾਂ ਦੇ।
ਨਿਮਤ ਨਾਮ ਦਿਓ ਦੁੱਧ ਪਿਆਇਆ,
ਉਹ ਨਿਮਤ ਜਿਹੜਾ ਸਾਧ ਸੰਗਤ ਜੀ ਦੁੱਧ ਸੀ, ਭਗਤ ਨਾਮਦੇਵ ਜੀ ਨੇ ਪਿਆਇਆ ਸੀ ਠਾਕੁਰ ਨੂੰ, ਉਹਨਾਂ ਦਾ ਪਿਤਾ ਪੁਰਖੀ ਜਿਹੜਾ ਕੰਮ ਸੀ ਉਹਦੇ ਵਿੱਚ ਭੋਲੇ ਪਾਏ, ਕਹਿਣ ਲੱਗੇ ਜ਼ਰੂਰ ਪੀ, ਪਰ ਨਾਮ ਕਰਕੇ ਪੀਤਾ ਸੀ, ਨਾਮ ਦਾ ਅਭਿਆਸ ਸੀ, ਵੈਸੇ ਨਹੀਂ, ਵੈਸੇ ਤੇ ਬੜੇ ਪਿਆਉਂਦੇ ਨੇ, ਕਿੱਥੇ ਪੀਂਦਾ ਪਰਮੇਸ਼ਰ ਦੁੱਧ, ਪਰ ਨਾਮ ਦਾ ਇੰਨਾ ਅਭਿਆਸ ਸੀ ਭਗਤ ਨਾਮਦੇਵ ਦਾ ਵੀ, ਉਹਨਾਂ ਨੇ ਚਲੋ ਕਹਿਣ ਲੱਗੇ ਚਲੋ ਪਿਤਾ ਡਿਊਟੀ ਲਾ ਕੇ ਗਿਆ ਤੇ ਪਿਆ ਹੀ ਦਿੰਦੇ ਆ, ਭੋਲੇ ਪਾਏ ਕਿਹਾ ਵੀ ਜ਼ਰੂਰ ਪੀ, ਤੇ ਪਰਮੇਸ਼ਰ ਨੇ ਰੂਪ ਧਾਰ ਕੇ ਦੁੱਧ ਪੀਤਾ ਹੈ।
ਤਾਂ ਜਗ ਜਨਮ ਸੰਕਟ ਨਹੀਂ ਆਇਆ,
ਤਾਂ ਪਰਤ ਕੇ ਜਨਮ ਮਰਨ ਦੇ ਸੰਕਟ ਵਿੱਚ ਨਹੀਂ ਆਏ, ਭਗਤ ਰਵਿਦਾਸ ਜੀ ਕਹਿੰਦੇ ਹਨ।
ਜਨ ਰਵਿਦਾਸ ਰਾਮ ਰੰਗ ਰਾਤਾ,
ਇਸੇ ਤਰ੍ਹਾਂ ਜਨ ਰਵਿਦਾਸ ਜੀ ਕਹਿੰਦੇ ਮੈਂ ਆਪ ਜੀ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਗਿਆ ਹਾਂ ਜੀ।
ਇਹੋ ਗੁਰ ਪ੍ਰਸਾਦ ਨਰਕ ਨਹੀਂ ਜਾਤਾ,
ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਪ੍ਰਭਾਵ ਦੇ ਥੱਲੇ ਆ ਕੇ ਜਨ ਤੇਰਾ ਨਰਕ ਵਿੱਚ ਨਹੀਂ ਜਾਂਦਾ, ਭਾਵ ਨਰਕ ਤੋਂ ਬਚਿਆ ਹੋਇਆ ਹੈ।
ਆਸਾ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ,
ਇੱਥੇ ਭਗਤ ਜੀ ਰਵਿਦਾਸ ਜੀ ਸਾਧ ਸੰਗਤ ਜੀ ਮਾਇਆ ਧਾਰੀ ਬੰਦੇ ਦੀ ਜ਼ਿੰਦਗੀ ਦੱਸਦੇ ਨੇ ਕਿਵੇਂ ਦੀ ਹੈ, ਕਿਵੇਂ ਦਾ ਜੀਵਨ ਹੈ। ਕਹਿੰਦੇ ਕਿਵੇਂ ਵੇਖੋ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਮਿੱਟੀ ਦਾ ਬਣਿਆ ਹੋਇਆ ਪੁਤਲਾ ਹੈ ਮਨੁੱਖ, ਕਿਵੇਂ ਨੱਚਦਾ ਫਿਰਦਾ ਸੰਸਾਰ ਦੇ ਧੰਦਿਆਂ ਅੰਦਰ।
ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ,
ਕਹਿੰਦੇ ਦੇਖੈ ਦੇਖਦਾ ਹੈ ਸੰਸਾਰ ਵੱਲ, ਫਿਰ ਦੇਖਦਾ ਕੀ ਦੇਖਦਾ, ਵੀ ਇਸ ਮਾਇਆ ਦੇ ਵਿਚੋਂ ਕੋਈ ਰੱਜਿਆ ਨਹੀਂ ਸੰਸਾਰ ਦੇ ਵਿਚ, ਸੁਣਦਾ ਵੀ ਸਾਰਾ ਕੁਝ, ਕਥਾ ਵੀ ਬੜੀ ਸੁਣਦਾ, ਕਹਿੰਦੇ ਕੋਈ ਕਥਾ ਨੀ ਛੱਡਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀਆਂ ਆਉਂਦੀਆਂ ਨੇ, ਸੁਣਦਾ ਵੀ ਇਹ, ਬੋਲਦਾ ਬੋਲਦਾ ਵੀ ਇਹ ਵੀ ਮਾਇਆ ਕਿਸੇ ਦੇ ਨਾਲ ਨੀ ਜਾਣੀ, ਪਰ ਦੌਰਿਓ ਫਿਰਤ ਹੈ, ਫਿਰ ਵੀ ਭੱਜਿਆ ਹੀ ਫਿਰਦਾ, ਕਿਤੇ ਖਲੋਂਦਾ ਨੀ, ਸੁਣਦਾ ਕਹਿੰਦਾ ਬੋਲਦਾ ਦੇਖਦਾ ਸਾਰਾ ਕੁਝ ਹੀ, ਪਰ ਦੌੜਿਆ ਭੱਜਾ ਫਿਰਦਾ ਸਾਰਾ ਦਿਨ।
ਰਹਾਉ ਜਬ ਕਛ ਪਾਵੈ ਤਬ ਗਰਭ ਕਰਤ ਹੈ।
ਨਿਤਨੇਮ ਨਹੀਂ ਕਰਦਾ, ਬਾਣੀ ਨਹੀਂ ਪੜਦਾ, ਜਦੋਂ ਤੇ ਕੁਝ ਚਾਰ ਪੈਸੇ ਪੱਲੇ ਆਉਂਦੇ ਨੇ ਤੇ ਫਿਰ ਮੁੱਢ ਚੁੱਕ ਕੇ ਆਕੜ ਕੇ ਤੁਰਦਾ, ਇਸ ਤਰ੍ਹਾਂ ਜਦੋਂ ਕੁਝ ਪਾਉਂਦਾ ਤੇ ਹੰਕਾਰ ਕਰਦਾ ਹੈ।
ਮਾਇਆ ਗਈ ਤਬ ਰੋਵਣ ਲੱਗਤ ਹੈ।
ਜਦੋਂ ਮਾਇਆ ਖੁੱਸ ਜਾਂਦੀ ਏ ਫਿਰ ਰੋਣ ਲੱਗ ਪੈਂਦਾ, ਬਸ ਦੋ ਹੀ ਕੰਮ ਏ, ਜਾਂ ਹੱਸਣਾ ਤੇ ਰੋਣਾ, ਇਹਦੇ ਵਿਚ ਜੀਵਨ ਗਵਾ ਦਿੰਦਾ ਹੈ ਆਪਣਾ।
ਮਨ ਬਚ ਕਰਮ ਰਸ ਕਸੈ ਲੁਭਾਨਾ।
ਮਨ ਕਰਕੇ ਤੇ ਬਚਨਾ ਕਰਕੇ ਤੇ ਕਰਮਾਂ ਕਰਕੇ ਰਸਾਂ ਕਸਾਂ ਵਿਕਾਰਾਂ ਦੇ ਵਿਚ ਲੁਭਾਇਆ ਹੋਇਆ ਹੈ ਜੀਵਨ।
ਬਿਨਸ ਗਿਆ ਜਾਏ ਕਹੂੰ ਸਮਾਨਾ।
ਜਦੋਂ ਬਿਨਸ ਗਿਆ ਖਤਮ ਹੋ ਗਿਆ ਤਾਂ ਕੀ ਪਤਾ ਕਿੱਥੇ ਜਾ ਡਿੱਗਾ, ਜਿਹੜੇ ਰਸਾਂ ਦੇ ਵਿਚ ਸੀ ਉਹਨਾਂ ਜੂਨੀਆਂ ਵਿਚ ਭਟਕਦਾ ਹੈ ਜੀ।
ਕਹਿ ਰਵਿਦਾਸ ਬਾਜੀ ਜਗ ਭਾਈ।
ਕਹਿੰਦੇ ਹਨ ਭਗਤ ਰਵਿਦਾਸ ਜੀ, ਇਹ ਸੰਸਾਰ ਬਾਜੀਗਰ ਦੀ ਖੇਡ ਹੈ, ਇਹ ਭਾਈ ਧਿਆਨ ਨਾਲ ਵੇਖੋ।
ਬਾਜੀਗਰ ਸੋ ਮੋਹ ਪ੍ਰੀਤ ਬਣ ਆਈ।
ਕਹਿਣ ਲੱਗੇ ਪਰ ਮੈਨੂੰ ਬਾਜੀਗਰ ਦੇ ਨਾਲ ਪ੍ਰੀਤ ਲੱਗ ਗਈ, ਜਿਹਨੇ ਬਾਜੀ ਬਣਾਈ ਹੋਈ ਉਹਦੇ ਨਾਲ ਸਨੇਹ ਤੇ ਪ੍ਰੇਮ ਬਣ ਗਿਆ ਹੈ ਜੀ।
ਆਸਾ ਬਾਣੀ ਭਗਤ ਧੰਨੇ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਸਾ ਰਾਗ ਵਿਚ ਭਗਤ ਧੰਨਾ ਜੀ ਦੀ ਬਾਣੀ ਉਚਾਰਨ ਕਰਦੇ ਹਨ। ਅਕਾਲ ਪੁਰਖ ਇੱਕ ਹੈ ਜੋ ਸਰਵ ਵਿਆਪਕ ਪ੍ਰਕਾਸ਼ ਰੂਪ ਹੈ ਤੇ ਪੂਰੇ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਪਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਧਨ ਨਹੀਂ ਧੀਰੇ।
ਭਰਮਦਿਆਂ ਭਰਮਦਿਆਂ ਭਗਤ ਧੰਨਾ ਜੀ ਕਹਿੰਦੇ ਬਹੁਤ ਸਾਰੇ ਜਨਮ ਬਿਲਾਨੇ ਲੰਘ ਗਏ ਹਨ, ਨਾ ਤਨ ਤ੍ਰਿਪਤ ਹੋਇਆ ਤੇ ਨਾ ਮਨ ਨੂੰ ਧੀਰਜ ਆਈ ਤੇ ਨਾ ਧਨ ਕਰਕੇ ਮਨ ਰੱਜਿਆ ਹੈ, ਧੀਰਜ ਨਹੀਂ ਆਇਆ ਜੀ।
ਲਾਲਚ ਵਿਖ ਕਾਮ ਲੁਭਦ ਰਾਤਾ ਮਨ ਬਿਸਰੇ ਪ੍ਰਭ ਹੀਰੇ।
ਲਾਲਚ ਵਿਚ ਵਿਕਾਰਾਂ ਵਿਚ ਕਾਮ ਵਾਸ਼ਨਾ ਵਿਚ ਲੁਭਦ ਹੋਇਆ ਪਿਆ ਮਨ ਲਿਬੜਿਆ ਹੋਇਆ ਰਾਤਾ ਹੋਇਆ ਤੇ ਜਿਹੜਾ ਹੀਰਾ ਪ੍ਰਭੂ ਸੀ ਉਹ ਮਨ ਵਿਚੋਂ ਵਿਸਰ ਗਿਆ ਭੁੱਲ ਗਿਆ ਹੈ ਜੀ।
ਰਹਾਉ ਬਿਖ ਫਲ ਮੀਠ ਲਗੇ ਮਨ ਬੋਰੇ ਚਾਰ ਵਿਚਾਰ ਨਾ ਜਾਣਿਆ।
ਜ਼ਹਿਰ ਰੂਪੀ ਫਲ ਜਿਹੜੇ ਨੇ ਮਿੱਠੇ ਲੱਗੇ ਹਨ ਮਨ ਨੂੰ, ਹੇ ਬੋਰੇ ਹੇ ਕਮਲੇ ਮਨੁੱਖ ਤੂੰ ਚਾਰ ਵਿਚਾਰ ਨਹੀਂ ਜਾਣਿਆ, ਜੇ ਵਿਚਾਰ ਵਾਲੀ ਗੱਲ ਨਹੀਂ ਕੀਤੀ ਸਮਝ ਨਹੀਂ ਆਈ ਤੈਨੂੰ।
ਗੁਣ ਤੇ ਪ੍ਰੀਤ ਬੜੀ ਅਨਭਾਤੀ ਜਨਮ ਮਰਨ ਫਿਰ ਤਾਨਿਆ।
ਗੁਣ ਤੇ ਸੁਭਾਅ ਤੋਂ ਫਿਰ ਪ੍ਰੀਤ ਹੋਰ ਵੱਧ ਗਈ, ਵੀ ਜਿਹੜਾ ਸੁਭਾਅ ਪਿੱਛੇ ਕਰਮ ਕੀਤੇ ਸਨ ਉਹ ਸੁਭਾਅ ਨੇ ਹੋਰ ਧੱਕਾ ਦਿੱਤਾ ਤੇ ਅੱਗੇ ਉਹਨਾਂ ਕਰਮਾਂ ਵਿਚ ਅਨਭਾਤੀ ਕਈ ਪ੍ਰਕਾਰ ਨਾਲ ਫਸ ਗਿਆ ਤੇ ਜਨਮ ਮਰਨ ਫਿਰ ਤਾਨਿਆ, ਪਰਤ ਕੇ ਜਨਮ ਮਰਨ ਦਾ ਤਾਣਾ ਫਿਰ ਤਣਿਆ ਗਿਆ ਜੀ।
ਜੁਗਤ ਜਾਨ ਨਹੀਂ ਹਿਰਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ।
ਕਹਿਣ ਲੱਗੇ ਨਾ ਇਹਨੇ ਜੁਗਤ ਜਾਨੀ ਜੀਵਨ ਦੀ ਨਾ ਹਿਰਦੇ ਵਿਚ ਨਾਮ ਨੂੰ ਵਸਾਇਆ ਤੇ ਜਲਤ ਜਾਲ ਜਮ ਫੰਦ ਫਰੇ, ਇਸ ਤਰ੍ਹਾਂ ਸੜਦਿਆਂ ਬਲਦਿਆਂ ਜਮਾਂ ਦੇ ਫੰਦੇ ਵਿਚ ਪੈ ਗਏ ਹਨ।
ਬਿਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ।
ਇਸ ਤਰ੍ਹਾਂ ਸਾਰਾ ਜੀਵਨ ਬਿਖ ਫਲ ਇਕੱਠੇ ਕੀਤੇ, ਵਿਕਾਰ ਇਕੱਠੇ ਕੀਤੇ, ਮਨ ਭਰਿਆ ਗਿਆ, ਪਰਮ ਪੁਰਖ ਜਿਹੜੇ ਪ੍ਰਭ ਮਨ ਬਿਸਰ ਗਏ, ਪਰਮੇਸ਼ਰ ਨੂੰ ਭੁਲਾ ਦਿੱਤਾ ਹੈ।
ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ ਧਿਆਨ ਮਾਨ ਮਨ ਏਕ ਮਏ।
ਗਿਆਨ ਦੇ ਵਿਚ ਪਰਮੇਸ਼ ਜਿਨ੍ਹਾਂ ਨੂੰ ਗੁਰੂ ਨੇ ਗਿਆਨ ਵਿਚ ਪ੍ਰਵੇਸ਼ ਕਰਾ ਦਿੱਤਾ, ਸਿਮਰਨ ਵਿਚ ਪ੍ਰਵੇਸ਼ ਕਰ ਦਿੱਤਾ, ਧਨ ਦਿੱਤਾ ਹੈ ਨਾਮ ਦਾ ਤੇ ਧਿਆਨ ਵੀ ਉਹਨਾਂ ਦਾ ਲੱਗ ਗਿਆ ਨਾਮ ਦੇ ਵਿਚ, ਉਹਨਾਂ ਦਾ ਮਨ ਮੰਨ ਗਿਆ, ਇੱਕ ਦੀ ਮਾਇਆ ਹੋ ਗਈ, ਪਰਮੇਸ਼ਰ ਦੀ ਕਿਰਪਾ ਹੋ ਗਈ ਹੈ।
ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤ ਅਗਾਨੇ ਮੁਕਤ ਭਏ।
ਇਸ ਤਰ੍ਹਾਂ ਪ੍ਰੇਮ ਭਗਤ ਨੂੰ ਮੰਨਿਆ ਤੇ ਸੁਖ ਜਾਣਿਆ, ਪ੍ਰੇਮ ਨੂੰ ਜੀਵਨ ਤ੍ਰਿਪਤ ਹੋ ਗਿਆ ਤੇ ਮੁਕਤ ਹੋ ਗਿਆ ਹੈ।
ਜੋਤ ਸਮਾਏ ਸਮਾਨੀ ਜਾ ਕੇ ਅਚਲੀ ਪ੍ਰਭ ਪਹਿਚਾਨਿਆ।
ਉਹਨਾਂ ਦੀ ਜੋਤ ਵਿਚ ਜੋਤ ਮਿਲ ਗਈ ਏ ਤੇ ਜਿਹੜਾ ਨਾ ਛਲਿਆ ਜਾਣ ਵਾਲਾ ਪ੍ਰਭੂ ਉਹਨਾਂ ਆਪਣੇ ਅੰਦਰੋਂ ਪਹਿਚਾਨ ਲਿਆ ਹੈ।
ਧੰਨੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ।
ਇਸ ਤਰ੍ਹਾਂ ਧੰਨੇ ਨੇ ਧਰਨੀ ਧਰ ਧਰਤੀ ਦਾ ਆਸਰਾ ਜਿਹੜਾ ਪਰਮੇਸ਼ਰ ਏ ਉਹਨੂੰ ਪ੍ਰਾਪਤ ਕਰ ਲਿਆ ਤੇ ਮਿਲ ਸੰਤ ਸਮਾਨਿਆ, ਗੁਰਮੁਖਾਂ ਦੀ ਸੰਗਤ ਦੇ ਵਿਚ ਸੁਰਤੀ ਜਿਹੜੀ ਪਰਮੇਸ਼ਰ ਦੇ ਚਰਨਾਂ ਵਿਚ ਸਮਾ ਗਈ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਖਿਮਾ, ਆਓ ਸ਼ਬਦ ਪੜ ਕੇ ਸਮਾਪਤੀ ਕਰੀਏ। तेरा कीता जातो नाही मैनो जोग कीतोई मैं निर्गुण आरे को गुण नाही आपे तरस पयोई तरस पया मेरा मत होई सतगुर सजन मिले आ नानक नाम मिले ता जीवा तन मन दीवे हरे आ नानक नाम मिले ता जीवा तन मन दीवे हरे आ वाहिगुरु जी का खालसा वाहिगुरु जी की फतेह।